ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ 209 ਅੰਗ ਤੇ ਉੱਪਰੋਂ ਪਹਿਲਾ ਸ਼ਬਦ ਹੈ 135ਵਾਂ ਸ਼ਬਦ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ। ਸੋ ਗੁਰਮੁਖਾਂ ਪਿਆਰਿਆਂ ਦੀ ਜਿਨ੍ਹਾਂ ਦੀ ਪ੍ਰੀਤੀ ਮਹਾਂਪੁਰਖਾਂ ਨਾਲ ਲੱਗੀ ਹੁੰਦੀ ਹੈ, ਜਦੋਂ ਮਹਾਂਪੁਰਖ ਉਹਨਾਂ ਨੂੰ ਪੁੱਛਦੇ ਨੇ ਕੀ ਇੱਛਾ ਹੈ ਤੇਰੀ ਤਾਂ ਉਹ ਇਹ ਬਚਨ ਕਰਦੇ ਨੇ, ਗੌੜੀ ਰਾਗ ਚ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ, ਤੁਮ ਹਰ ਸੇਤੀ ਰਾਤੇ ਸੰਤ ਹੋ। ਇਹ ਮਹਾਂਪੁਰਖੋ, ਤੁਸੀਂ ਹਰੀ ਨਾਲ ਮਿਲੇ ਹੋਏ ਹੋ, ਰੰਗੇ ਹੋਏ ਹੋ, ਪਰਮਾਤਮਾ ਨਾਲ ਇੱਕ ਮਿੱਕ ਹੋਏ ਹੋ, ਸਾਡੇ ਉੱਤੇ ਵੀ ਕਿਰਪਾ ਕਰਦੇ ਹੋ। ਨਿਭਾਹੇ ਲੇਹੋ ਮੋਹ ਕਉ ਪੁਰਖ ਵਿਧਾਤੇ, ਓੜ ਪਹੁੰਚਾਵਹੁ ਦਾਤੇ ਰਹਾਉ। ਮੈਨੂੰ ਵੀ ਆਪਣੇ ਨਾਲ ਨਿਭਾਹੇ ਤੋਂ ਪਾਵਰ ਲਾ ਕੇ ਲੈ ਚੱਲੋ। ਸਾਰਿਆਂ ਦਾ ਦਾਤਾ ਜੋ ਪੁਰਖ ਵਿਧਾਤਾ ਫਲਬਰ ਦਾਤਾ ਵਾਹਿਗੁਰੂ ਹੈ, ਉਹਦੇ ਓੜ ਹੁੰਦਾ ਪਾਸ, ਭਾਵ ਨੇੜੇ ਪਹੁੰਚਾ ਦਿਓ ਮੈਨੂੰ। ਓੜ ਪਹੁੰਚਾਵੋ ਦਾਤੇ ਰਹਾਓ, ਆਪ ਜੀ ਵੀ ਦਾਤੇ ਹੀ ਹੋ, ਸੰਸਾਰ ਦੇ ਅੰਦਰ ਮਹਾਂਪੁਰਖ ਦਾਤਾਂ ਦੇ ਦੇਣ ਵਾਲੇ ਦਾਤੇ ਪਰਮਾਤਮਾ ਨੇ ਬਣਾਏ ਨੇ। ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਂ ਹੈ ਇੱਕ ਕਣੀ। ਉਹ ਜਿਵੇਂ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੇ ਪੁੱਛਿਆ ਸੀ ਭਾਈ ਗੁਰਮੁਖ ਸਿੰਘ ਅੜੀਸਾ ਵਾਲਿਆਂ ਨੂੰ, ਭਾਈ ਗੁਰਮੁਖ ਸਿੰਘ ਕੀ ਇੱਛਾ ਤੇਰੀ? ਕਹਿਣ ਲੱਗਿਆ ਮਹਾਰਾਜ ਕਿਰਪਾ ਕਰੋ, ਨਿਭਾਹੇ ਲਿਹੋ ਮੌਕਾ ਪੁਰਖ ਵਧਾ ਤੇ, ਮੇਰੀ ਤੁਹਾਡੇ ਨਾਲ ਨਿਭ ਜਾਵੇ ਬਸ। ਸੋ ਉਸ ਵਕਤ ਮਹਾਂਪੁਰਖ ਕਹਿਣ ਲੱਗੇ ਕੋਈ ਗੱਲ ਨਹੀਂ, ਸਾਡੇ ਨਾਲ ਹੀ ਨਿਭੇਗੀ ਤੇਰੀ। 28 ਜੂਨ ਦੀ ਰਾਤ ਨੂੰ ਫਿਰ ਮਹਾਂਪੁਰਖਾਂ ਨੇ ਜਦੋਂ ਸਰੀਰ ਛੱਡਿਆ, ਤੜਕੇ 2 ਵਜੇ ਗੁਰਮੁਖ ਸਿੰਘ ਨੂੰ ਫਿਰ ਸੁੱਤੇ ਪਏ ਨੂੰ ਬਾਰ ਬਾਰ ਬੰਬੀ ਹੈ, ਉੱਥੇ ਆਵਾਜ਼ ਆਈ, ਆ ਜਾ ਭਾਈ ਗੁਰਮੁਖ ਸਿੰਘ, ਅਸੀਂ ਚੱਲੇ ਹਾਂ, ਸਾਡੇ ਨਾਲ ਆ ਜਾ ਹੁਣ ਤੂੰ ਵੀ, ਚੱਲ ਤੈਨੂੰ ਲੈ ਚੱਲੀਏ। ਉਸ ਵਕਤ ਜਦੋਂ ਮਹਾਂਪੁਰਖਾਂ ਦਾ ਸੰਸਕਾਰ ਹੋਇਆ ਪਤਾਲਪੁਰੀ ਵਿਖੇ, ਬਲਦੀ ਹੋਈ ਚਿਖਾ ਦੇ ਵਿੱਚ ਅਰਦਾਸ ਕਰਕੇ, ਇਸ਼ਨਾਨ ਕਰਕੇ, ਕਸ਼ਹਿਰਾ ਇੱਕ ਵਾਧੂ ਲੱਕ ਨੂੰ ਬੰਨ ਕੇ, ਕੜਾ ਜਪਜੀ ਸਾਹਿਬ ਸੋਹਲੇ ਦਾ ਪਾਠ ਕਰਕੇ, ਫਿਰ ਅੱਗ ਦੇ ਵਿੱਚ ਚਿਖਾ ਦੇ ਵਿੱਚ ਛਾਲ ਮਾਰ ਦਿੱਤੀ, ਔਰ ਉਸੇ ਵਕਤ ਹੀ ਮਹਾਂਪੁਰਖਾਂ ਦੇ ਨਾਲ ਸੱਚਖੰਡ ਨੂੰ ਚਲਿਆ ਗਿਆ। ਇਸ ਤਰ੍ਹਾਂ ਹੁੰਦਾ ਹੈ ਕਿ ਮਹਾਂਪੁਰਖਾਂ ਦੇ ਨਾਲ ਬੇਨਤੀ ਕਰੀਏ, ਤੁਮ ਹਰ ਸੇਤੀ ਰਾਤੇ ਸੰਤੋ। ਇਹ ਗੁਰਮੁਖੋ ਮਹਾਤਮਾ, ਜਦੋਂ ਆਪ ਹਰੀ ਦੇ ਨਾਲ ਮਿਲੇ ਹੋਏ ਹੋ, ਸਾਨੂੰ ਵੀ ਨਾਲ ਨਿਭਾ ਲਓ, ਸਾਡੇ ਵੀ ਤੁਹਾਡੇ ਨਾਲ ਨਿਭ ਜਾਵੇ। ਤੁਮਰਾ ਮਰਮ ਤੁਮਾ ਹੀ ਜਾਣੇ ਆ, ਤੁਮ ਪੂਰਨ ਪੁਰਖ ਵਿਧਾਤੇ। ਤੁਹਾਡਾ ਜਿਹੜਾ ਮਰਮ ਹੁੰਦਾ ਭੇਦ ਹੈ, ਤੁਸੀਂ ਆਪ ਹੀ ਜਾਣਦੇ ਹੋ, ਤੁਸੀਂ ਪੂਰਨ ਵਿਧਾਤੇ ਪੁਰਖ ਦਾ ਸਰੂਪ ਹੋ ਜੀ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ। ਸੋ ਜਿਨ੍ਹਾਂ ਨੇ ਦਰਸ਼ਨ ਹੀ ਨਹੀਂ ਕੀਤੇ ਮਹਾਂਪੁਰਖ ਬ੍ਰਹਮ ਗਿਆਨੀ ਦੇ, ਉਹਨਾਂ ਨੂੰ ਗਿਆਨ ਨਹੀਂ ਹੁੰਦਾ। ਕਈ ਗੱਲਾਂ ਦਾ ਗਿਆਨ ਸਾਨੂੰ ਵੀ ਬਾਅਦ 'ਚ ਹੀ ਹੁੰਦਾ, ਜਿਵੇਂ ਜਿਹੜੇ ਆਮ ਜੇ ਕਿਤਾਬੀ ਜੇ ਕਥਾਵਾਚਕ ਹੁੰਦੇ ਨੇ, ਜਾਂ ਕਿਤਾਬਾਂ ਪੜ੍ਹ ਕੇ ਹੀ ਸਿਰਫ ਬਣੇ ਨੇ, ਪ੍ਰੈਕਟੀਕਲ ਲਾਈਫ ਨਹੀਂ, ਕਿਸੇ ਮਹਾਂਪੁਰਖ ਨਾਲ ਕੋਈ ਸੰਗ ਨਹੀਂ ਹੋਇਆ, ਉਹ ਤਾਂਹੀਓ ਮੈਂ ਵੀ ਸੋਚਿਆ ਜੀ ਉਲਟ ਛੁਲਟ ਜਿਹਾ ਕਿਉਂ ਬੋਲਦੇ ਰਹਿੰਦੇ ਨੇ, ਇਸੇ ਕਰਕੇ ਬੋਲਦੇ ਨੇ, ਸੰਗਤ ਤਾਂ ਹੋਈ ਨਹੀਂ। ਸੋ ਇੱਕ ਉਸ ਬੰਦੇ ਤੋਂ ਪੜ੍ਹ ਲੈਣਾ ਜਿਹੜਾ ਬੰਦਾ ਵਿਚਾਰਾ ਆਪ ਹੀ 9 ਵਜੇ ਉੱਠ ਕੇ ਘਰੋਂ ਆਉਂਦਾ, ਉੱਠ ਨਹੀਂ ਸਕਦਾ, ਕੋਈ ਰਹਿਤ ਬਹਿਤ ਨਹੀਂ, ਕੋਈ ਨਿਤਨੇਮ ਨਹੀਂ, ਕੋਈ ਅਭਿਆਸੀ ਨਹੀਂ, ਕੋਈ ਉਹਦੇ ਹਿਰਦੇ 'ਚ ਪ੍ਰਕਾਸ਼ ਨਹੀਂ, ਉਹ ਤਾਂ ਸਿਰਫ ਇੱਕ ਵੱਡੇ ਤੋਤੇ ਨੇ ਛੋਟੇ ਤੋਤੇ ਪੜ੍ਹਾ ਦਿੱਤੇ ਨੇ। ਇਹ ਛੋਟੇ ਤੋਤੇ ਪੜ੍ਹ ਕੇ ਫਿਰ ਰੌਲਾ ਪਾਉਣ ਲੱਗ ਜਾਂਦੇ ਨੇ ਕਿ ਆਹ ਗੱਲਾਂ ਨਹੀਂ ਹੁੰਦੀਆਂ, ਆਹ ਨਹੀਂ ਹੁੰਦਾ। ਫਿਰ ਮੇਰੀ ਸਮਝ ਵਿੱਚ ਆਈ ਵੀ ਇਹ ਇਸ ਤਰ੍ਹਾਂ ਕਿਉਂ ਕਹਿੰਦੇ ਨੇ। ਜਿਹੜੇ ਪ੍ਰੈਕਟੀਕਲੀ ਲਾਈਫ ਜਿਉਂਏ ਹੁੰਦੇ ਨੇ ਮਹਾਂਪੁਰਖਾਂ ਨਾਲ, ਉਹਨਾਂ ਦਾ ਅਤੇ ਇਹਨਾਂ ਕਿਤਾਬੀ ਤੋਤਿਆਂ ਦਾ ਬਹੁਤ ਫਰਕ ਹੁੰਦਾ ਆਪਸ ਵਿੱਚ। ਸੋ ਜਿਨ੍ਹਾਂ ਨੇ ਕਦੇ ਮਹਾਂਪੁਰਖਾਂ ਨਾਲ ਪ੍ਰੇਮ ਹੀ ਨਹੀਂ ਕੀਤਾ ਹੈ, ਪਿਆਰ ਨਹੀਂ ਕੀਤਾ, ਕਦੇ ਸੇਵਾ ਨਹੀਂ ਕੀਤੀ, ਜਿਨ੍ਹਾਂ ਨੇ ਨਹੀਂ ਜਾਣਿਆ ਕਿ ਕਿੰਨੀ ਪਹੁੰਚੀ ਹਸਤੀ ਹੁੰਦੇ ਨੇ, ਉਹ ਲੋਕਾਂ ਨੂੰ ਇਹਦਾ ਗਿਆਨ ਨਹੀਂ। ਪਰ ਗੁਰੂ ਅਰਜਨ ਦੇਵ ਜੀ ਉਹ ਗਿਆਨ ਆਪਾਂ ਨੂੰ ਦੇ ਰਹੇ ਨੇ, ਭਾਈ ਮਹਾਂਪੁਰਖਾਂ ਦਾ ਭੇਦ ਨਹੀਂ ਕੋਈ ਜਾਣ ਸਕਦਾ ਹੁੰਦਾ। ਇਸ ਕਰਕੇ ਸੰਤ ਕੀ ਮਹਿਮਾ ਵੇਦ ਨਾ ਜਾਣਨਾ, ਗੁਰ ਕੀ ਮਹਿਮਾ ਵੇਦ ਨਾ ਜਾਣਨਾ। ਅਸੀਂ ਤਾਂ ਉਹਨਾਂ ਮਹਾਂਪੁਰਖਾਂ ਦੇ ਅੱਗੇ ਇਹੀ ਬੇਨਤੀ ਕਰਦੇ ਹਾਂ, ਰੱਖੋ ਸਰਣ ਅਨਾਥ ਦੀਨ ਕਉ, ਕਰੋ ਹਮਾਰੀ ਗਾਤੇ। ਮੈਂ ਅਨਾਥ ਦੀਨ ਨੂੰ ਆਪਣੀ ਸ਼ਰਨ ਵਿੱਚ ਰੱਖੋ, ਅਤੇ ਜਿਹੜੀ ਮੇਰੀ ਗਾਤੇ ਹੈ ਗਤੀ ਭਾਵ ਮੁਕਤੀ ਕਰੋ ਤੁਸੀਂ। ਤੁਸੀਂ ਮਹਾਂਪੁਰਖੋ ਪਹੁੰਚੇ ਹੋਏ ਹੋ, ਅਕਾਲ ਪੁਰਖ ਨਾਲ ਲੀਨ ਹੋ, ਇੱਕ ਮਿੱਕ ਹੋ। ਹੋਰ ਸੱਚਖੰਡ ਚ ਕੌਣ ਜਾਂਦਾ? ਸੱਚਖੰਡ ਦੇ ਵਿੱਚ ਆਮ ਜਿਹੜੇ ਲੋਕ ਨੇ, ਇਹ ਨਿੰਦਕ ਬੰਦੇ ਨੇ ਜਾਂ ਹੋਰ ਪ੍ਰਕਾਰ ਦੇ ਨੇ, ਇਹਨਾਂ ਨੂੰ ਤਾਂ ਕੋਈ ਨੇੜੇ ਵੀ ਨਹੀਂ ਢੁਕਣ ਦਿੰਦਾ ਉੱਥੇ। ਇਹ ਸਿਰਫ ਗੱਲੀਆਂ ਹੀ ਸੁਹਾਗਣਾ ਬਣੀਆਂ ਹੋਈਆਂ ਨੇ। ਸੱਚਖੰਡ ਦੇ ਵਿੱਚ ਤਾਂ ਉੱਚੀਆਂ ਉੱਚੀਆਂ ਹਸਤੀਆਂ ਸਮਾਧੀਆਂ ਲਾ ਕੇ ਭਗਤੀ ਕਰ ਰਹੇ ਨੇ। ਕੀਰਤਨ ਦਾ ਪ੍ਰਵਾਹ ਚੱਲਦਾ ਹੈ ਹਰ ਵਕਤ, ਕੀਰਤਨ ਸਰਵਣ ਕਰਦੇ ਨੇ ਗੁਰਮੁਖ। ਤਰਨ ਸਾਗਰ ਬੋਹਿਤ ਚਰਨ ਤੁਮਾਰੇ, ਤੁਮ ਜਾਣੋ ਆਪਣੀ ਭਾਂਤੇ। ਸੰਸਾਰ ਸਮੁੰਦਰ ਤੋਂ ਤਰਨ ਲਈ ਤੁਹਾਡੇ ਚਰਨ ਹੀ ਜਹਾਜ ਰੂਪ ਨੇ। ਆਪਣੀ ਭਾਤੇ ਹੁੰਦਾ ਆਪਣੀ ਮਰਿਆਦਾ ਨੂੰ ਅਤੇ ਆਪਣੇ ਭੇਦਾਂ ਨੂੰ ਤੁਸੀਂ ਆਪ ਹੀ ਜਾਣਦੇ ਹੋ, ਕਿਉਂਕਿ ਜਿਹੜਾ ਇਨਸਾਨ ਰਹਿੰਦਾ ਨਾਲ ਉਹਨੂੰ ਬਹੁਤ ਕੁਛ ਦਿਖ ਜਾਂਦਾ। ਤੋ ਜਿਨ੍ਹਾਂ ਨੇ ਪਹਿਲਾਂ ਤਾਂ ਤੋਤੇ ਵਾਂਗੂ ਰੱਟੇ ਲਾਏ ਨੇ, ਫਿਰ ਬਾਅਦ ਚ ਆਂਡੇ ਖਾਣ ਬਹਿ ਜਾਣਾ, ਤੇ ਉਹਨਾਂ ਨੂੰ ਵਿਚਾਰਿਆਂ ਨੂੰ ਕਿੱਥੇ ਗਿਆਨ ਹੋ ਸਕਦਾ। ਇਸ ਕਰਕੇ ਬਿਲਕੁਲ ਨਿਸ਼ਰਦਕ ਪੱਥਰ ਵਰਗੇ ਜਿਹੜੇ ਹੁੰਦੇ ਨੇ, ਉਹਨਾਂ ਨੂੰ ਕਦੇ ਇਹਨਾਂ ਚੀਜ਼ਾਂ ਦੀ ਨੌਲੇਜ ਨਹੀਂ ਹੋ ਸਕਦੀ। ਇਸ ਕਰਕੇ ਉਹਨਾਂ ਨਾਲ ਜ਼ਿਆਦਾ ਮੂੰਹ ਲਿਹਾਜ਼ਾ ਕਰਨਾ, ਮੂੰਹ ਮਲਾਜ਼ਾ ਕਰਨਾ ਚੰਗਾ ਨਹੀਂ ਹੁੰਦਾ। ਉਹਨਾਂ ਤੋਂ ਤਾਂ ਆਪਾਂ ਪਰੇ ਹੀ ਚੰਗੇ ਹਾਂ, ਕਿਉਂਕਿ ਉਹ ਸਾਡੀ ਸ਼ਰਧਾ ਵੀ ਖਰਾਬ ਕਰਦੇ ਨੇ, ਤੇ ਉਹਨਾਂ ਨੂੰ ਪਤਾ ਤਾਂ ਹੁੰਦਾ ਨਹੀਂ ਕਿਸੇ ਗੱਲ ਦਾ। ਇਸ ਕਰਕੇ ਸਤਿਗੁਰੂ ਮਹਾਂਪੁਰਖ ਬ੍ਰਹਮ ਗਿਆਨੀ ਦਾ ਦੱਸ ਰਹੇ ਨੇ ਕਿ ਉਹਨਾਂ ਦਾ ਭੇਤ ਕੋਈ ਜਾਣ ਨਹੀਂ ਸਕਦਾ ਹੁੰਦਾ। ਤੇ ਜੇ ਅਸੀਂ ਕੋਈ ਭੇਤ ਦੀ ਗੱਲ ਕਰਦੇ ਵੀ ਹਾਂ ਸੰਗਤ ਵਿੱਚ, ਤਾਂ ਉਹ ਬੜਾ ਰੌਲਾ ਪਾਉਂਦੇ ਨੇ, ਇਹ ਹੋ ਨਹੀਂ ਸਕਦਾ। ਇਹ ਉਹਨਾਂ ਲਈ ਨਹੀਂ ਹੋ ਸਕਦਾ ਜਿਹਨੇ ਸਵੇਰੇ ਉੱਠਣਾ ਹੀ ਨਹੀਂ ਟਾਈਮ ਸਿਰ, ਕੋਈ ਪਾਠ ਨਹੀਂ, ਪੂਜਾ ਨਹੀਂ, ਕੋਈ ਅਭਿਆਸ ਨਹੀਂ ਕਰਨਾ, ਫਿਰ ਉਹਨਾਂ ਲਈ ਕਿੱਥੇ ਅਵਸਥਾ ਦੀ ਗੱਲ। ਉਹ ਤਾਂ ਨੀਂਦ ਤੇ ਕਾਮ ਤੋਂ ਹੀ ਖਿਹੜਾ ਛੁਡਾ ਸਕੇ ਆਪਣਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਰ ਕਿਰਪਾ ਜਿਸ ਰੱਖ ਹੋ ਸੰਗੇ ਤੇ ਤੇ ਪਾਰ ਪਰਾਤੇ। ਕਿਰਪਾ ਦ੍ਰਿਸ਼ਟੀ ਕਰਕੇ ਜਿਸ ਜਿਸ ਨੂੰ ਤੁਸੀਂ ਆਪਣੀ ਸੋ ਨਿਗਾਹ ਦੇ ਵਿੱਚ ਰੱਖਦੇ ਹੋ ਨਾ, ਆਪਣੇ ਨਾਲ ਜੋੜ ਕੇ ਰੱਖਦੇ ਹੋ, ਉਨੀ ਪਾਵੋ ਸਾਰੇ ਹੀ ਸੰਸਾਰ ਸਮੁੰਦਰ ਤੋਂ ਪਰਾਤੇ ਪਾਰ ਲੰਘ ਗਏ ਨੇ। ਜਿਨ੍ਹਾਂ ਨੇ ਵੀ ਮਾੜੀ ਜਿਹੀ ਸੰਗਤ ਕੀਤੀ ਕਿਸੇ ਮਹਾਂਪੁਰਖ ਬ੍ਰਹਮ ਗਿਆਨੀ ਦੀ, ਉਹਨੂੰ ਕੋਈ ਤਰਨ ਦਾ ਜ਼ਿਆਦਾ ਸੰਸਾ ਨਹੀਂ ਹੁੰਦਾ, ਕਿਉਂਕਿ ਜਦੋਂ ਉਹਨੇ ਸਰੀਰ ਛੱਡਣਾ ਹੁੰਦਾ ਮਹਾਂਪੁਰਖ ਪਹਿਲਾਂ ਹੀ ਅੱਗੇ ਖੜਾ ਹੁੰਦਾ ਲਿਜਾਣ ਵਾਸਤੇ। ਇਹ ਪੱਕੀ ਗੱਲ ਹੈ, ਕਿਉਂਕਿ ਇਹਨਾਂ ਗੱਲਾਂ ਦੇ ਉੱਤੇ ਆਮ ਲੋਕਾਂ ਨੂੰ ਯਕੀਨ ਨਹੀਂ ਆਉਂਦਾ, ਵਿਸ਼ਵਾਸ ਨਹੀਂ ਵੱਜਦਾ। ਕਈ ਵਾਰੀ ਦਸਵੇਂ ਪਾਤਸ਼ਾਹ ਦਾ ਜਿਵੇਂ ਪ੍ਰਸੰਗ ਆਇਆ, ਬਾਬਾ ਅਤਰ ਸਿੰਘ ਮਸਤੂਆਣੇ ਵਾਲਿਆਂ ਦੇ ਸਮੇਂ ਦਾ, ਉਹਨਾਂ ਦੀ ਸੇਵਾ ਕਰਦਾ ਸੀ ਇੱਕ ਭਾਈ ਕਰਤਾਰ ਸਿੰਘ। ਸੋ ਉਹ ਮਹਾਂਪੁਰਖ ਜਦੋਂ ਬਾਹਰ ਬਾਹਰ ਰਹਿ ਕੇ ਖੇਤਾਂ 'ਚ ਉਹਨਾਂ ਦੇ ਅਭਿਆਸ ਕਰਦੇ ਸੀਗੇ, ਇਉਂ ਤੁਰੇ ਜਾਂਦੇ ਦਸਵੇਂ ਪਾਤਸ਼ਾਹ ਘੋੜੇ 'ਤੇ ਆ ਰਹੇ ਅਤੇ ਅੱਗੇ ਮਹਾਂਪੁਰਖ ਤੁਰੇ ਜਾਂਦੇ ਸੀ, ਘੋੜੇ ਦੇ ਪਿੱਛੇ ਕਰਤਾਰ ਸਿੰਘ ਨੂੰ ਬਿਠਾਇਆ ਹੋਇਆ। ਕਹਿੰਦੇ ਭਾਈ ਦਸਵੇਂ ਪਾਤਸ਼ਾਹ ਕਹਿਣਗੇ ਕਰਤਾਰ ਸਿੰਘ ਨੂੰ ਅਸੀਂ ਲੈ ਚੱਲੇ, ਭਾਈ ਅਤਰ ਸਿੰਘ ਇਹਦੇ ਪਰਿਵਾਰ ਨੂੰ ਦੱਸ ਦਿਓ ਵੀ ਅਸੀਂ ਲੈ ਚੱਲੇ, ਇਹਨੂੰ ਚਿੰਤਾ ਨਾ ਕਰਿਓ ਜੀ। ਜਦੋਂ ਘਰੇ ਗਏ ਤਾਂ ਸਾਰਾ ਇਕੱਠ ਹੋਇਆ ਵਾ, ਚੜ੍ਹਾਈ ਕਰ ਗਿਆ ਕਰਤਾਰ ਸਿੰਘ। ਸੋ ਉਸ ਵਕਤ ਫਿਰ ਮਹਾਂਪੁਰਖਾਂ ਨੇ ਜਾ ਕੇ ਕਿਹਾ ਭਾਈ ਚਿੰਤਾ ਨਾ ਕਰਿਓ, ਦਸਵੇਂ ਪਾਤਸ਼ਾਹ ਨਾਲ ਲੈ ਕੇ ਗਏ ਨੇ ਸੱਚਖੰਡ ਨੂੰ, ਚਿੰਤਾ ਨਾ ਕਰਿਓ ਜੀ। ਫਿਰ ਪਰਿਵਾਰ ਨੂੰ ਇਹ ਕਿਹਾ ਰੋਣਾ ਨਹੀਂ ਕਿਸੇ ਨੇ, ਅਤੇ ਇਹ ਬਾਣੀ ਪੜ੍ਹਨੀ ਸਾਰਿਆਂ ਨੇ। ਇਸੇ ਤਰ੍ਹਾਂ ਮਹਾਂਪੁਰਖ ਵੀ ਆਪਣੇ ਪਿਆਰਿਆਂ ਨੂੰ, ਅਕਾਲ ਪੁਰਖ ਵੱਲੋਂ ਹੁਕਮ ਹੁੰਦਾ ਕਿ ਆਪਣੇ ਆਪਣੇ ਪਿਆਰਿਆਂ ਨੂੰ ਤੁਸੀਂ ਲੈ ਕੇ ਆਉਣਾ, ਸੰਭਾਲਣਾ, ਇਹ ਤੁਹਾਡੀ ਜ਼ਿੰਮੇਵਾਰੀ ਹੈ। ਈਤ ਊਤ ਪ੍ਰਭ ਤੁਮ ਸਮਰੱਥਾ, ਸਭ ਕੁਛ ਤੁਮਰਾ ਹਾਥੇ। ਹੇ ਵਾਹਿਗੁਰੂ, ਇੱਥੇ ਅਤੇ ਉੱਥੇ ਲੋਕ ਪ੍ਰਲੋਕ ਵਿੱਚ ਤੁਸੀਂ ਸਮਰੱਥ ਹੋ, ਸੋ ਐਸਾ ਸਭ ਕੁਝ ਤੁਹਾਡੇ ਹੱਥ ਵਿੱਚ ਹੀ ਹੈ। ਤੁਹਾਡੇ ਜਿਹੜੇ ਬਣਾਏ ਹੋਏ ਕਿਰਪਾ ਦ੍ਰਿਸ਼ਟੀ ਵਾਲੇ ਮਹਾਂਪੁਰਖ ਨੇ, ਉਹਨਾਂ ਦੇ ਵਿੱਚ ਹੱਥ ਵਿੱਚ ਵੀ ਸਾਰਾ ਕੁਛ ਉਸੇ ਤਰ੍ਹਾਂ ਹੀ ਤੁਸੀਂ ਦਿੱਤਾ ਹੁੰਦਾ, ਅਧਿਕਾਰ ਦਿੱਤੇ ਹੁੰਦੇ ਨੇ ਉਹਨਾਂ ਨੂੰ। ਜਦੋਂ ਭਗਤੀ ਕਰ ਲਈਏ ਤਾਂ ਅਧਿਕਾਰ ਮਿਲ ਜਾਂਦੇ ਨੇ। ਬਹੁਤ ਕਮਾਈ ਤੋਂ ਬਾਅਦ ਜਦੋਂ ਬ੍ਰਹਮ ਗਿਆਨ 'ਚ ਚਲਿਆ ਜਾਂਦਾ ਜੀਵ, ਤਾਂ ਸਤਿਗੁਰੂ ਜੀ ਕਹਿੰਦੇ ਨੇ ਪ੍ਰਭ ਮੈਂ, ਮੋਹ ਮੈਂ, ਤਾਸ ਮੈਂ, ਅਰੰਚਕ ਨਾ ਹੀ ਭੇਵ। ਸੋ ਜਿਵੇਂ ਮਹਾਰਾਜ ਨੇ ਬਚਨ ਕੀਤਾ, ਆਤਮ ਰਸ ਜੇ ਜਾਨ ਹੀ ਸੋ ਹੈ ਖਾਲਸ ਦੇਵ। ਮਹਾਰਾਜ ਕਹਿੰਦੇ ਦੇਵ ਹੁੰਦਾ ਪ੍ਰਕਾਸ਼ ਰੂਪ, ਉਹ ਖਾਲਸਾ ਹੈ ਜਿਹੜਾ ਆਤਮਕ ਰਸ ਜਿਹਨੂੰ ਆ ਗਿਆ ਅੰਦਰੋਂ। ਜਿਨ੍ਹਾਂ ਨੂੰ ਆਤਮਕ ਰਸ ਨਹੀਂ ਆਇਆ, ਉਹ ਹਲੇ ਯਤਨ ਕਰੋ ਕਿ ਅਸੀਂ ਖਾਲਸੇ ਬਣ ਸਕੀਏ। ਐਸਾ ਨਿਧਾਨ ਦੇਹੋ ਮੋਕੋ, ਹਰ ਜਨ ਚੱਲੈ ਹਮਾਰੈ ਸਾਥੇ। ਹੇ ਹਰੀ ਦੇ ਸੰਤ, ਜਿਹਨੂੰ ਮੈਨੂੰ ਇਹੋ ਜਿਹਾ ਹਰੀ ਨਾਮ ਰੂਪ ਖਜ਼ਾਨਾ ਦਿਓ ਜੋ ਸਾਡੇ ਨਾਲ ਚੱਲਣਾ ਕਰੇ। ਨਿਰਗੁਣ ਯਾਰੇ ਕਉ ਗੁਣ ਕੀਜੈ, ਹਰ ਨਾਮ ਮੇਰਾ ਮਨ ਜਾਪੇ। ਮੈਂ ਉਗਣਾ ਵਾਲੇ ਨੂੰ ਇਸ ਗੁਣ ਵਾਲਾ ਕਰ ਦਿਓ ਕਿ ਮੇਰਾ ਮਨ ਵਾਹਿਗੁਰੂ ਨਾਮ ਨੂੰ ਹਮੇਸ਼ਾ ਜਪਦਾ ਰਹੇ। ਮੇਰੇ ਤੇ ਆਪ ਕਿਰਪਾ ਕਰ ਦਿਓ, ਮਿਹਰ ਕਰ ਦਿਓ। ਸੰਤ ਪ੍ਰਸਾਦ ਨਾਨਕ ਹਰ ਭੇਟੇ, ਮਨ ਤਨ ਸੀਤਲ ਧਰਾਪੇ। ਮਹਾਰਾਜ ਕਥਨ ਕਰਦੇ ਨੇ ਕਿ ਸੰਤਾਂ ਦੀ ਕਿਰਪਾ ਨਾਲ ਪਰਮਾਤਮਾ ਨੂੰ ਮਿਲਿਆ, ਹੁਣ ਮਨ ਸੀਤਲ ਤੇ ਤਨ ਪਦਾਰਥਾਂ ਵੱਲੋਂ ਧਰਾਪੇ ਤ੍ਰਿਪਤ ਹੋ ਗਿਆ। ਮਹਾਂਪੁਰਖਾਂ ਨੂੰ ਵੀ ਹੁਕਮ ਅਕਾਲ ਪੁਰਖ ਦਾ ਹੀ ਹੁੰਦਾ ਕਿ ਹੁਣ ਤੁਸੀਂ ਕਮਾਈ ਬਹੁਤ ਕਰ ਲਈ ਹੈ। ਸੋ ਜਿਵੇਂ ਸਤਿਗੁਰੂ ਜੀ ਨੇ ਤੀਜੇ ਪਾਤਸ਼ਾਹ ਨੇ 22 ਮੰਜੀਆਂ ਤੇ 72 ਪੀੜੇ ਬਖਸ਼ਿਸ਼ ਕੀਤੇ ਸੀ। 22 ਮੰਜੀਆਂ ਬ੍ਰਹਮ ਗਿਆਨੀਆਂ ਨੂੰ, 72 ਪੀੜੇ ਮਾਈਆਂ ਨੂੰ ਪ੍ਰਚਾਰ ਲਈ ਬਖਸ਼ੇ, ਜਿਨ੍ਹਾਂ ਉੱਤੇ ਸਤਿਗੁਰੂ ਕਿਰਪਾ ਕਰਨ ਵੀ ਹੁਣ ਤੁਸੀਂ ਪ੍ਰਚਾਰ ਕਰੋ। ਜਿਵੇਂ ਭਾਈ ਮਾਧੋ ਦਾਸ ਜੀ ਹੋਏ ਨੇ 5ਵੇਂ ਪਾਤਸ਼ਾਹ ਵੇਲੇ, ਉਹਨਾਂ ਨੂੰ ਹੁਕਮ ਹੋਇਆ ਸੀ ਕਿ ਮਾਧੋ ਦਾਸ ਜੀ ਤੁਸੀਂ ਕਸ਼ਮੀਰ 'ਚ ਪ੍ਰਚਾਰ ਕਰਨ ਜਾਣਾ, ਤੂੰ ਭਾਈ ਫਲਾਨੇ ਥਾਂ ਪ੍ਰਚਾਰ ਕਰਨ ਜਾਣਾ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਪਿਆਰਿਆਂ ਨੂੰ ਬ੍ਰਹਮ ਗਿਆਨ ਦੇ ਕੇ ਉਹਨਾਂ ਦੇ ਰਾਹੀਂ ਪ੍ਰਚਾਰ ਕਰਾਉਂਦੇ ਨੇ। ਜਿਵੇਂ ਭਾਈ ਭਗੀਰਥ ਨੂੰ ਪਹਿਲਾਂ ਭੇਜਿਆ ਸੀ ਲੰਕਾ ਦੇ ਵਿੱਚ, ਜਾਫਨਾ ਸ਼ਹਿਰ ਜਿੱਥੇ ਰਾਜਾ ਸ਼ਿਵਨਾਭ ਸੰਗਲਾ ਦੀਪ 'ਚ। ਇਸੇ ਤਰ੍ਹਾਂ ਫਿਰ ਜਿਵੇਂ ਭਾਈ ਕਲਿਆਣੇ ਨੂੰ ਭੇਜਿਆ ਸੀ ਸੁਕੇਤ ਮੰਡੀ ਵਾਲੇ ਰਾਜੇ ਕੋਲੇ, ਉਹਨੇ ਉੱਥੇ ਸਿੱਖੀ ਦਾ ਪ੍ਰਚਾਰ ਕੀਤਾ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਨੂੰ ਭੇਜਿਆ ਸੀ ਕਾਂਸ਼ੀ ਦੇ ਵਿੱਚ, ਜੋ 800 ਬ੍ਰਾਹਮਣ ਨੂੰ ਸਿੱਖ ਬਣਾ ਕੇ ਲੈ ਕੇ ਆਇਆ ਸੀ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਆਪਣੇ ਪਿਆਰਿਆਂ ਨੂੰ ਪ੍ਰਚਾਰ ਹਿੱਤ ਭੇਜਦੇ ਨੇ ਕਿ ਤੁਸੀਂ ਪ੍ਰਚਾਰ ਕਰੋ। ਉਹਨਾਂ 'ਤੇ ਪਹਿਲਾਂ ਬਖਸ਼ਿਸ਼ ਕਰਦੇ ਨੇ, ਪਹਿਲਾਂ ਬਖਸ਼ਿਸ਼ ਹੋਣੀ ਚਾਹੀਦੀ ਹੈ, ਕਿਸੇ ਮਹਾਂਪੁਰਖ ਦਾ ਸਿਰ 'ਤੇ ਹੱਥ ਆਉਣਾ ਚਾਹੀਦਾ, ਫਿਰ ਜਾ ਕੇ ਕਿਰਪਾ ਸ਼ੁਰੂ ਹੁੰਦੀ ਹੈ। ਅਤੇ ਜੇ ਕੋਈ ਕਹੇ ਮੈਂ ਘਰੋਂ ਬੈਠਾ ਬੈਠੇ ਕਿਤਾਬਾਂ ਪੜ੍ਹ ਕੇ ਬਣ ਜਾਊਂਗਾ, ਉਹ ਗੱਲ ਨਹੀਂ ਬਣਦੀ ਉਹਦੇ ਕੋਲੋਂ, ਜਿੰਨਾ ਮਰਜ਼ੀ ਯਤਨ ਕਰ ਲਵੇ, ਕਿਉਂਕਿ ਕਿਰਪਾ ਤੋਂ ਬਿਨਾਂ ਕੁਛ ਵੀ ਨਹੀਂ ਹੁੰਦਾ। ਜੇ ਕਿਰਪਾ ਤਾਂ ਸਾਰਾ ਕੁਛ ਹੀ ਹੈ, ਫਿਰ ਤਾਂ ਛੱਜੂ ਝੌਰ ਤੋਂ ਵੀ ਗੀਤਾ ਦੇ ਅਰਥ ਮਹਾਰਾਜ ਨੇ ਕਰਾਤੇ ਨੇ। ਜੇ ਕਿਰਪਾ ਨਹੀਂ, ਫਿਰ ਜਿੰਨਾ ਮਰਜ਼ੀ ਕੋਈ ਵੱਡਾ ਬਣੀ, ਫਿਰ ਦੱਸ ਹੀ ਨਹੀਂ ਪੈਂਦਾ ਉਹਦੇ ਵਿੱਚ। ਗੌੜੀ ਮਹੱਲਾ 5ਵਾਂ, ਸਹਿਜ ਸਮਾਇਓ ਦੇਵ, ਮੋਕਾਓ ਸਤਿਗੁਰ ਭਏ ਦਇਆਲ ਦੇਵ ਰਹਾਓ। ਜਿਸ ਵੇਲੇ ਸਤਿਗੁਰ ਦੇਵ ਜੀ ਮੇਰੇ ਉੱਤੇ ਕਿਰਪਾਲੂ ਦਿਆਲੂ ਹੋਏ, ਤਾਂ ਮੇਰਾ ਮਨ ਸਹਿਜੇ ਪ੍ਰਕਾਸ਼ ਰੂਪ ਪਰਮੇਸ਼ਰ 'ਚ ਸਮਾ ਗਿਆ। ਗੁਰਾਂ ਦੀ ਮੇਰੇ 'ਤੇ ਕਿਰਪਾ ਦ੍ਰਿਸ਼ਟੀ ਹੋ ਗਈ ਹੈ। ਸਤਿਗੁਰੂ ਨੇ ਦੇਖ ਲਿਆ ਸੇਵਾ ਕਰਦਾ, ਮਨ ਦੇ ਅੰਦਰ ਸਰਲਤਾ ਆ ਗਈ ਹੈ, ਉਹ ਟੋਏ ਟਿੱਬੇ ਮਨ 'ਚੋਂ ਦੂਰ ਕਰ ਦਿੱਤੇ ਨੇ। ਫਰੀਦਾ ਮਨ ਮੈਦਾਨ ਕਰ, ਟੋਏ ਟਿੱਬੇ ਲਾਹੇ। ਭਗਤ ਫਰੀਦ ਜੀ ਕਹਿੰਦੇ ਮਨ ਨੂੰ ਮੈਦਾਨ ਨੂੰ ਪੱਧਰਾ ਕਰ। ਜਿਹੜੇ ਮਨ ਦੇ ਚੀਰਖਾ ਦੇ ਟੋਏ ਪਏ ਹੋਏ ਨੇ ਅਤੇ ਹੰਕਾਰ ਦੇ ਟਿੱਬੇ ਨੇ, ਪਹਿਲਾਂ ਇਹਨਾਂ ਨੂੰ ਦੂਰ ਕਰ ਆਪਣੇ ਅੰਦਰੋਂ। ਇੱਕ ਮਨ ਹੋ ਜਾ, ਫਿਰ ਤੇਰੇ ਉੱਤੇ ਕਿਰਪਾ ਹੋਣੀ ਹੈ। ਕਾਟ ਜੇਵਰੀ ਕੀਓ ਦਾਸਰੋ, ਸੰਤਨ ਟਹਿਲਾਓ। ਅੰਗਤਾ ਮਮਤਾ ਰੂਪੀ ਜਾਂ ਵਾਸ਼ਨਾ ਰੂਪੀ ਫਾਹੀ ਕੱਟ ਕੇ ਆਪਣਾ ਦਾਸ ਬਣਾ ਲਿਆ ਮਹਾਰਾਜ ਨੇ, ਅਤੇ ਮੈਨੂੰ ਕਹਿਣ ਲੱਗੇ ਵੀ ਗੁਰਮੁਖਾਂ ਨੂੰ ਭਾਵ ਜਿਨ੍ਹਾਂ 'ਤੇ ਕਿਰਪਾ ਕਰਨੀ ਆ। ਸਤਿਗੁਰੂ ਕਹਿੰਦੇ ਸੰਤਾਂ ਦੀ ਸੇਵਾ ਟਹਿਲ ਵਿੱਚ ਲਗਾ ਦਿੱਤਾ। ਕਾਟ ਜੇਵਰੀ ਕੀਓ ਦਾਸਰੋ, ਸੰਤਨ ਟਹਿਲਾਇਓ। ਸੰਤਨ ਬਹੁਵਾਚਕ ਹੈ, ਇਸ ਕਰਕੇ ਇੱਥੇ ਸੰਤ ਸੰਗਤ ਜਾਂ ਸੰਤਨ ਬਹੁਵਾਚਕ ਹੋਣ ਕਰਕੇ ਗੁਰਮੁਖਾਂ ਪਿਆਰਿਆਂ ਦੀ ਸੇਵਾ 'ਚ ਲਾ ਦਿੱਤਾ, ਬਾਬਾ ਬੁੱਢਾ ਜੀ ਵਰਗਿਆਂ ਦੀ ਸੇਵਾ ਵਿੱਚ ਲਾ ਦਿੱਤਾ। ਔਰ ਹੋਰ ਬੜੇ ਗੁਰਮੁਖ ਪਿਆਰੇ ਮਹਾਰਾਜ ਵੇਲੇ ਹੋਏ ਨੇ, ਚੌਥੇ ਪਾਤਸ਼ਾਹ ਦੇ ਗੁਰਸਿੱਖ ਜਿਹੜੇ ਪੂਰਨ ਪੁਰਖ ਹੋ ਚੁੱਕੇ ਸਨ। ਸੋ ਮਹਾਰਾਜ ਗੁਰੂ ਅਰਜਨ ਦੇਵ ਜੀ ਬਚਪਨ ਤੋਂ ਲੈ ਕੇ ਬਹੁਤ ਸੇਵਾ ਪਿਤਾ ਜੀ ਦੇ ਨਾਲ ਮਿਲ ਕੇ ਕਰਿਆ ਕਰਦੇ ਸੀ। ਛੋਟੇ ਹੁੰਦੇ ਹੀ ਸੇਵਾ ਸ਼ੁਰੂ ਕਰ ਦਿੱਤੀ ਆਪ ਨੇ। ਪਿਰਥੀਏ ਨੇ ਸ਼ੁਰੂ ਤੋਂ ਲੈ ਕੇ ਚੌਧਰ ਵਾਲੇ ਕੰਮ ਰੱਖੇ ਨੇ, ਬਸ ਚੌਧਰ ਤੱਕ ਕਰਨੀ, ਜਿੱਧਰ ਜਾਣਾ ਹੱਥੀਂ ਕੁਛ ਨਹੀਂ ਕਰਨਾ, ਦੂਜਿਆਂ ਨੂੰ ਕਹਿਣਾ ਉਹ ਚੱਕ ਲਿਆਓ, ਆਹ ਕਰ ਦਿਓ, ਮੈਂ ਬੜੀ ਸੇਵਾ ਕਰਵਾ ਰਿਹਾ। ਅਤੇ ਮਹਾਦੇਵ ਜੀ ਵੈਸੇ ਹੀ ਬ੍ਰਹਮ ਗਿਆਨੀ ਸਨ, ਉਹ ਸਮਾਧੀ ਲੀਨੀ ਬੈਠਿਆ ਕਰਦੇ ਸੀ। ਗੁਰੂ ਅਰਜਨ ਦੇਵ ਮਹਾਰਾਜ ਨੇ ਬਚਪਨ ਤੋਂ ਲੈ ਕੇ ਸੇਵਾ ਕੀਤੀ, ਆਗਿਆ ਮੰਨੀ, ਤਾਂ ਕਹਿੰਦੇ ਨੇ ਮੈਨੂੰ ਸੰਤਾਂ ਦੀ ਸੇਵਾ 'ਚ ਲਾ ਦਿੱਤਾ। ਬਚਪਨ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਹੁਤ ਸੰਗਤ ਦੀ ਵੀ ਸੇਵਾ ਬੜੀ ਕੀਤੀ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਨੂੰ ਸੰਗਤ ਦੀ, ਮਹਾਤਮਾ ਦੀ ਸੇਵਾ ਬਹੁਤ ਮਿਲੀ ਹੈ। ਏਕ ਨਾਮ ਕੋ ਥੀਓ ਪੂਜਾਰੀ, ਮੋਕਾ ਅਚਰਜ ਗੁਰ ਹੈ ਦਿਖਾਇਓ। ਜਦ ਮੈਂ ਇੱਕ ਨਾਮ ਦਾ ਪੁਜਾਰੀ ਹੋ ਗਿਆ, ਕਹਿਣ ਨੂੰ ਅੱਖਰ ਪੁਜਾਰੀ ਪੱਪੇ ਔਂਕੜ ਨੂੰ ਹੈ, ਪਰ ਇੱਥੇ ਜਿਹੜਾ ਗੁਰਬਾਣੀ ਦੀ ਪੰਗਤੀ ਵਿੱਚ ਹੈ ਦਲੈਂਗੜਿਆਂ ਨਾਲ ਹੈ, ਇਸ ਕਰਕੇ ਏਕ ਨਾਮ ਕੋ ਥੀਓ ਪੂਜਾਰੀ ਮੋਕਾ ਅਚਰਜ ਗੁਰੈ ਦਿਖਾਇਓ। ਜਦੋਂ ਮੈਂ ਇੱਕ ਨਾਮ ਦਾ ਹੀ ਪੁਜਾਰੀ ਹੋ ਗਿਆ, ਪੂਜਾ ਕੀਚਾ ਨਾਮ ਤੇ ਆਈ ਹੈ, ਭਾਵ ਇੱਕ ਨਾਮ ਨੂੰ ਪੂਜਣ ਵਾਲਾ ਹੋ ਗਿਆ, ਨਾਮ ਨੂੰ ਹੀ ਸੁਣਨਾ, ਨਾਮ ਨੂੰ ਹੀ ਮੰਨਣਾ, ਨਾਮ ਨੂੰ ਹੀ ਪੂਜਣਾ, ਨਾਮ ਤੇਰਾ ਦੀਵਾ, ਨਾਮ ਤੇਰੋ ਬਾਤੀ, ਨਾਮ ਤੇਰੋ ਤੇਲ ਲੇ ਮਾਹੇ ਪਸਾਰੇ, ਨਾਮ ਤੇਰੇ ਕੀ ਜੋਤ ਲਗਾਈ, ਭਇਓ ਯਾਰੋ ਭਵਨ ਸਗਲਾਰੇ, ਨਾਮ ਤੇਰੋ ਤਾਗਾ, ਨਾਮ ਫੂਲ ਮਾਲਾ, ਭਾਰ ਠਾਰਹਿ ਸਗਲ ਜੂਠਾਰੇ, ਤੇਰੋ ਕੀਆ ਤੁਝੈ ਕਿਆਰ ਪਉ, ਨਾਮ ਤੇਰਾ ਤੂੰ ਹੀ ਚਵਰ ਟੋਲਾਰੇ। ਸਾਰਾ ਕੁਝ ਨਾਮ ਹੀ ਨਾਮ ਹੈ। ਸੋ ਮਹਾਰਾਜ ਨੇ ਜਿਵੇਂ ਵਚਨ ਕੀਤਾ, ਹਰ ਧਨ ਜਾਪ, ਹਰ ਧਨ ਤਾਪ, ਹਰ ਧਨ ਭੋਜਨ ਪਾਇਆ, ਨਿਮਕਨਾ ਵਿਸਰਾ ਮਨ ਤੇ ਹਰ ਹਰ ਸਾਧ ਸੰਗਤ ਮੈਂ ਪਾਇਆ, ਮਾਈ ਖਾਟ ਆਇਓ ਘਰ ਪੂਤਾ, ਹਰ ਧਨ ਚਲਤੇ ਹਰ ਧਨ ਬੈਸੇ, ਹਰ ਧਨ ਜਾਗਤ ਸੂਤਾ। ਸਤਿਗੁਰੂ ਮਹਾਰਾਜ ਕਹਿੰਦੇ ਨਾਮ ਹੀ ਸਾਰਾ ਕੁਛ। ਸੋ ਨਾਮ ਨੇ ਹੀ ਸਭ ਕੁਝ ਕਰਨਾ। ਤਾਂ ਗੁਰਾਂ ਨੇ ਮੈਨੂੰ ਇੱਕ ਅਚਰਜ ਰੂਪ ਪਰਮਾਤਮਾ ਵਿਖਾ ਦਿੱਤਾ। ਸੋ ਜਿਵੇਂ ਮਹਾਰਾਜ ਨੇ ਬਚਨ ਕਿਹਾ, ਅਚਰਜ ਗੁਰਹਿ ਦਿਖਾਇਓ, ਅਚਰਜ ਹੁੰਦਾ ਪਰਮਾਤਮਾ। ਸੋ ਅਚਰਜ ਪਰਮਾਤਮਾ ਨੂੰ ਵੀ ਕਹਿੰਦੇ ਨੇ, ਕਿਤੇ ਕਿਤੇ ਅਚਰਜ ਨਾਮ ਆਤਮਾ ਦਾ ਵੀ ਆਉਂਦਾ। ਨਾਨਕ ਅਚਰਜ ਅਚਰਜ ਸਿਉ ਮਿਲਿਆ, ਆਤਮਾ ਦੇ ਨਾਲ ਪਰਮਾਤਮਾ ਦਾ ਮਿਲਾਪ ਹੋਇਆ। ਭਇਓ ਪ੍ਰਗਾਸ ਸਰਬ ਉਜਿਆਰਾ ਗੁਰ ਗਿਆਨ ਮਨੈ ਪ੍ਰਗਟਾਇਓ। ਜਿਸ ਵੇਲੇ ਗੁਰਾਂ ਨੇ ਮਨ ਵਿੱਚ ਗਿਆਨ ਪ੍ਰਗਟ ਕਰ ਦਿੱਤਾ, ਤਾਂ ਜਿਸ ਬ੍ਰਹਮ ਦਾ ਸਾਰੇ ਕਿਤੇ ਪ੍ਰਕਾਸ਼ ਹੋ ਰਿਹਾ, ਉਹਦਾ ਸਾਖਿਆਤ ਹੀ ਪ੍ਰਕਾਸ਼ ਹੋ ਗਿਆ। ਇਹ ਬੜੀ ਡੂੰਘੀ ਚੀਜ਼ ਹੈ। ਫਿਰ ਦੁਬਾਰਾ ਵਿਚਾਰ ਕਰਦੇ ਹਾਂ, ਭਇਓ ਪ੍ਰਗਾਸ ਸਰਬ ਉਜਿਆਰਾ ਗੁਰ ਗਿਆਨ ਮਨਹਿ ਪ੍ਰਗਟਾਇਓ। ਜਿਸ ਵੇਲੇ ਗੁਰਾਂ ਨੇ ਮਨ ਵਿੱਚ ਗਿਆਨ ਪ੍ਰਗਟ ਕਰ ਦਿੱਤਾ ਪਹਿਲਾਂ, ਫਿਰ ਜਿਸ ਬ੍ਰਹਮ ਦਾ ਸਾਰੇ ਕਿਤੇ ਪ੍ਰਕਾਸ਼ ਹੋ ਰਿਹਾ ਸੀ, ਫਿਰ ਉਹਦਾ ਸਾਖਿਆਤ ਪ੍ਰਕਾਸ਼ ਹੋਇਆ। ਪ੍ਰਕਾਸ਼ ਤਾਂ ਬ੍ਰਹਮ ਦਾ ਹੈ ਹੀ ਹੈ, ਪਰ ਗੁਰੂ ਦੀ ਕਿਰਪਾ ਨਾਲ ਪਹਿਲਾਂ ਮਨ 'ਚ ਗਿਆਨ ਹੁੰਦਾ, ਫਿਰ ਸਾਖਿਆਤ ਪ੍ਰਕਾਸ਼ ਪ੍ਰਗਟ ਹੋ ਜਾਂਦਾ, ਚਾਰੇ ਪਾਸੇ ਪ੍ਰਕਾਸ਼ ਦਿਖਣ ਲੱਗ ਜਾਂਦਾ। ਅੰਮ੍ਰਿਤ ਨਾਮ ਪੀਓ ਮਨ ਤ੍ਰਿਪਤਿਆ ਆਨ ਪੈ ਠਹਿਰਾਇਓ। ਜਿਸ ਵੇਲੇ ਨਾਮ ਅੰਮ੍ਰਿਤ ਨੂੰ ਪੀਤਾ, ਅਭਿਆਸ ਕੀਤਾ, ਤਾਂ ਮਨ ਤ੍ਰਿਪਤ ਹੋ ਕੇ ਅਨੁਭਵ ਸਰੂਪ ਵਿੱਚ ਜਾ ਟਿਕਿਆ। ਫਿਰ ਅਭਿਆਸ ਦੇ ਨਾਲ ਹੌਲੀ ਹੌਲੀ ਸਿਮਰਨ ਕਰੀ ਜਾਓ, ਕਰੀ ਜਾਓ, ਕਥਾ 'ਚ ਬੈਠੇ ਵੀ ਵਾਹਿਗੁਰੂ ਕਰੀ ਜਾਓ, ਸਮਾਧੀ ਲਾ ਕੇ ਬੈਠੇ ਰਹੋ, ਇੱਕ ਮਨ ਹੋ ਕੇ ਵਾਹਿਗੁਰੂ ਮੰਤਰ ਇੱਕ ਓਂਕਾਰ ਵਿੱਚ। ਕਥਾ ਸਿਰਫ ਕੰਨਾਂ ਨੇ ਆਪੇ ਸੁਣੀ ਜਾਣੀ ਹੈ। ਆ ਜਿਹੜੇ ਸਮਾਧੀ ਲਾ ਲੈਂਦੇ ਨੇ, ਸੋ ਸਮਾਧੀ ਲਾਉਣ ਤੋਂ ਬਾਅਦ ਵੀ ਉਹ ਕੀਰਤਨ ਸੁਣਦੇ ਰਹਿੰਦੇ ਨੇ। ਸੁਰਤੀ ਬੇਸ਼ੱਕ ਉੱਤੇ ਚੜ ਵੀ ਜਾਵੇ, ਪਰ ਬਾਹਰਲੀ ਆਵਾਜ਼ ਕੰਨਾਂ ਰਾਹੀਂ ਅੰਦਰ ਸੁਣੀ ਜਾਂਦੀ। ਉਹਨਾਂ ਨੂੰ ਕੀਰਤਨ ਆਦਿਕ ਸੁਣਦੇ ਰਹਿੰਦੇ ਨੇ ਉਹ। ਜਿਵੇਂ ਬੇਹੋਸ਼ ਬੰਦਾ ਹੋਵੇ ਤਾਂ ਉਹਨੂੰ ਸਾਰਾ ਕੁਛ ਸੁਣਦਾ ਰਹਿੰਦਾ, ਊਂ ਬੇਹੋਸ਼ ਹੁੰਦਾ, ਉਹਨੂੰ ਇਹ ਪਤਾ ਵੀ ਬਾਹਰ ਕੋਈ ਗੱਲਾਂ ਕਰਦਾ, ਪਰ ਉਹ ਬੋਲ ਨਹੀਂ ਸਕਦਾ। ਪਰ ਸਮਾਧੀ ਦੀ ਸਥਿਤੀ ਹੁੰਦੀ ਇਹੋ ਜਿਹੀ, ਪਰ ਇਹ ਤੋਂ ਵੱਖਰੀ ਹੁੰਦੀ ਹੈ। ਸਮਾਧੀ ਦੇ ਵਿੱਚ ਲੀਨ ਬੰਦੇ ਨੂੰ ਸਾਵਕਲਪ ਸਮਾਧੀ ਵਿੱਚ ਸਾਰਾ ਕੁਛ ਬਾਹਰੋਂ ਸੁਣਦਾ ਰਹਿੰਦਾ। ਜਦੋਂ ਸਮਾਧੀ ਸੱਚਮੁੱਚ ਹੀ ਬਹੁਤ ਉੱਚੀ ਚਲੀ ਜਾਂਦੀ, ਫਿਰ ਨਿਰਵਿਕਲਪ ਹੋ ਕੇ ਫਿਰ ਬਾਹਰੋਂ ਕੁਛ ਨਹੀਂ ਸੁਣਦਾ। ਫਿਰ ਉਹ ਭਾਵੇਂ ਰੌਲਾ ਪਾਵੇ ਨਾ ਪਾਵੇ, ਉਹਨੂੰ ਕੋਈ ਪਤਾ ਹੀ ਨਹੀਂ ਲੱਗਦਾ ਕਿ ਸਮਾਧੀ ਲੱਗੀ ਹੋਈ ਆ ਉਹਦੀ। ਮਾਨ ਆ ਗਿਆ ਸਰਬ ਸੁੱਖ ਪਾਏ ਦੁੱਖ ਹੈ ਠਾਓ ਗਵਾਇਓ। ਹੁਣ ਅਸੀਂ ਕੀ ਕੀਤਾ, ਗੁਰੂ ਸਾਹਿਬ ਦੀ ਆਗਿਆ ਮੰਨ ਕੇ, ਭਾਣਾ ਮੰਨ ਕੇ ਸਾਰੇ ਸੁੱਖ ਪ੍ਰਾਪਤ ਕਰ ਲਏ। ਦੁੱਖਾਂ ਦਾ ਸਥਾਨ ਜੋ ਅਗਿਆਨ ਹੈ ਉਹਦਾ ਨਾਸ਼ ਕਰ ਲਿਆ। ਵੱਡੀ ਚੀਜ਼ ਹੁੰਦੀ ਭਾਣਾ ਮੰਨਣਾ, ਬਸ ਇਹਦੇ ਨਾਲੋਂ ਵੱਡੀ ਭਗਤੀ ਨਹੀਂ। ਸਭ ਤੋਂ ਉੱਚੀ ਚੀਜ਼ ਹੈ ਗੁਰੂ ਘਰ 'ਚ ਉਹਦੇ ਹੁਕਮ ਦੇ ਅਨੁਸਾਰ ਹੋ ਕੇ ਚੱਲਣਾ, ਜਿਵੇਂ ਉਹ ਕਹੇ ਉਵੇਂ ਹੀ ਮੰਨ ਲੈਣਾ, ਜਿਵੇਂ ਤੇਰਾ ਭਾਣਾ ਗੁਰਮੁਖ ਤੇਰਾ ਭਾਣਾ ਭਾਵ ਹੈ। ਜਦੋਂ ਸਿੱਖ ਨੂੰ ਭਾਣੇ ਵਿੱਚ ਚੱਲਣਾ ਆ ਗਿਆ, ਉਦੋਂ ਕਾਮਯਾਬ ਭਗਤ ਬਣ ਜਾਂਦਾ ਉਹ। ਜਦੋਂ ਤੱਕ ਭਾਣੇ ਵਿੱਚ ਨਹੀਂ, ਉਦੋਂ ਤੱਕ ਕਾਮਯਾਬੀ ਨਹੀਂ ਮਿਲਦੀ ਉਹਨੂੰ। ਭਾਣੇ ਵਿੱਚ ਰਹਿਣਾ ਹੁੰਦਾ, ਉਹ ਦੇਖਦੇ ਹੁੰਦੇ ਨੇ, ਭੁੱਖ ਦੇ ਕੇ, ਦੁੱਖ ਦੇ ਕੇ, ਸੁੱਖ ਦੇ ਕੇ ਦੇਖਦੇ ਆ, ਕਦੇ ਗਰੀਬੀ ਦੇ ਦਿੰਦੇ ਨੇ, ਕਦੇ ਹੋਰ ਕੁਛ ਦੇ ਦਿੰਦੇ ਨੇ, ਕਦੇ ਕੰਮਾਂ 'ਚ ਡਿੱਕੇ ਪਾਉਂਦੇ, ਜਾਣ ਕੇ ਕੰਮ ਹੀ ਨਹੀਂ ਬਣਦਾ। ਉਹਨੂੰ ਅਸਲ ਵਿੱਚ ਢਾਲਣਾ ਹੁੰਦਾ, ਫਿਰ ਜੋ ਕੰਮ ਨਹੀਂ ਬਣਦੇ, ਫਿਰ ਜੇ ਉਹ ਛੱਡ ਕੇ ਭੱਜ ਜਾਂਦਾ ਕਿਤੇ ਨਾ ਕਿਤੇ ਹੋਰ, ਫਿਰ ਉਹ ਫੇਲ ਹੋ ਜਾਂਦਾ। ਜਦੋਂ ਕੰਮ ਨਾ ਬਣਦੇ ਹੋਣ, ਵਿਘਨ ਪੈਂਦੇ ਹੋਣ, ਇਹ ਵੀ ਉਹਦੇ ਭਾਣੇ 'ਚ ਹੀ ਹੈ। ਬਸ ਬੈਠੇ ਰਹੋ ਟੇਕੇ, ਤੇਰਾ ਭਾਣਾ ਵੀ ਤੈਨੂੰ ਨਹੀਂ ਪਾਉਂਦਾ, ਤਾਂ ਹੀ ਉਹ ਨਹੀਂ ਹੋਇਆ। ਸਿਮਰਨ ਭਗਤੀ ਕਰਦਿਆਂ ਕਰਦਿਆਂ ਇੱਕਦਮ ਸਾਰੇ ਪਾਸਿਓਂ ਸਾਰੇ ਵਿਘਨ ਹਟਾ ਦਿੰਦੇ ਨੇ। ਜਿਹੜੇ ਕੰਮ ਫਿਰ ਨਹੀਂ ਬਣੇ, ਸਾਰੇ ਹੀ ਬਣ ਜਾਂਦੇ ਨੇ ਜਦੋਂ ਕਿਰਪਾ ਹੋ ਜਾਂਦੀ ਹੈ। ਸਿਰਫ ਉਹਨਾਂ ਨੇ ਸਿੱਖ ਨੂੰ ਦੇਖਣਾ ਹੀ ਹੁੰਦਾ, ਭਾਣਾ ਵਿੱਚ ਰੱਖ ਕੇ ਭਾਣੇ ਵਿੱਚ ਚਲਾ ਕੇ ਸਿੱਖ ਨੂੰ ਮੋਮ ਵਾਂਗੂ ਢਾਲ ਕੇ ਰੱਖ ਲੈਂਦੇ ਨੇ, ਜਿੱਧਰ ਨੂੰ ਜੀ ਕੀਤਾ ਉੱਧਰ ਨੂੰ ਮੋੜ ਲੈਂਦੇ ਨੇ। ਆਗਿਆਕਾਰੀ ਬੱਪਰਾ ਜੀਓ, ਜਾਓ ਸੋ ਪ੍ਰਸੰਨ ਭਏ ਪ੍ਰਭ ਠਾਕੁਰ ਸਭ ਆਨੰਦ ਰੂਪ ਦਿਖਾਇਓ। ਹੁਣ ਜਦੋਂ ਮਾਨ ਆ ਗਿਆ ਸਰਬ ਸੁਖ ਪਾਏ ਦੁੱਖ ਹੈ ਠਾਓ ਗਵਾਇਓ ਦੀ ਅਵਸਥਾ ਚ ਲੰਘੇ, ਫਿਰ ਜਦੋਂ ਵਾਹਿਗੁਰੂ ਸਵਾਮੀ ਆਪ ਪ੍ਰਸੰਨ ਹੋਏ ਤਾਂ ਸਾਰਿਆਂ ਨੂੰ ਆਨੰਦ ਰੂਪ ਕਰਕੇ ਦੇਖਣਾ ਕੀਤਾ, ਤੇ ਇਹ ਨਿਸ਼ਚੇ ਹੋ ਗਿਆ ਮਨ ਦੇ ਵਿੱਚ ਉਹਦੇ ਗੁਰਸਿੱਖ ਦੇ ਮਨ ਦੇ ਅੰਦਰ ਇੱਥੇ ਤੱਕ ਅਵਸਥਾ ਮਨ ਦੀ ਬਣਦੀ ਹੈ, ਨਾ ਕਿਸੇ ਆਵਤ ਨਾ ਕਿਸੇ ਜਾਵਤ, ਸਭ ਖੇਲ ਕੀਓ ਹਰ ਰਾਇ। ਇਹ ਮਾਨਸਿਕ ਦਸ਼ਾ ਅੰਦਰ ਲਈ ਬਣ ਗਈ ਕਿ ਨਾ ਤਾਂ ਕੁਛ ਆਉਂਦਾ ਹੈ ਨਾ ਕੁਝ ਜਾਂਦਾ, ਇਹ ਤਾਂ ਸਾਰਾ ਖੇਲ ਵਾਹਿਗੁਰੂ ਰਾਜੇ ਪਰਮੇਸ਼ਰ ਨੇ ਆਪ ਹੀ ਬਣਾਉਣਾ ਕੀਤਾ। ਨਹਿ ਕਿਸ ਜਨਮ ਹੈ ਨਹਿ ਕਿਸ ਮਰੈ, ਆਪਣ ਚਲਤ ਆਪ ਹੀ ਕਰੈ। ਕਹੋ ਨਾਨਕ ਅਗਮ ਅਗਮ ਹੈ ਠਾਕੁਰ ਭਗਤ ਟੇਕ ਹਰ ਨਾਇਓ। ਮਹਾਰਾਜ ਕਥਨ ਕਰਦੇ ਹੋ ਠਾਕੁਰ ਪਰਮੇਸ਼ਰ ਜੀ ਬੇਅੰਤ ਤੋਂ ਬੇਅੰਤ ਹੈ, ਭਗਤਾਂ ਨੂੰ ਉਸ ਹਰੀ ਪਰਮੇਸ਼ਰ ਦੇ ਨਾਮ ਦਾ ਆਸਰਾ ਹੈ। ਗੌੜੀ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਮਹਾਰਾਜ ਗੌੜੀ ਰਾਗ ਵਿੱਚ ਬਖਸ਼ਿਸ਼ ਕਰਦੇ ਨੇ। ਇਸ ਗੌੜੀ ਦੇ ਪੈਰ ਵਿੱਚ ਨਿਕਾ ਜਿਹਾ ਛੇ ਲਿਖਿਆ ਹੋਇਆ, ਇਹ ਗੌੜੀ ਦੀ ਛੇਵੀਂ ਜਾਤੀ ਦਾ ਸੂਚਕ ਹੈ, ਇਹਨੂੰ ਬੋਲਣਾ ਨਹੀਂ ਹੁੰਦਾ। ਕਈ ਵਾਰ ਬਰਾਬਰੀ ਲਿਖਿਆ ਹੁੰਦਾ ਗੌੜੀ ਛੇਵੀਂ, ਉਹ ਬੋਲ ਸਕਦੇ। ਪਾਰ ਬ੍ਰਹਮ ਪੂਰਨ ਪਰਮੇਸ਼ਰ ਮਨ ਤਾ ਕੀ ਓਟ ਗਹੀ ਜੈ ਰੇ। ਜੋ ਪਰਾਰੂਪ ਬ੍ਰਹਮ ਵਿਆਪਕ ਪਰਮੇਸ਼ਰ ਸਾਰੇ ਕਿਤੇ ਪਰਿਪੂਰਨ ਹੈ, ਕਹਿੰਦੇ ਹੇ ਮੇਰਿਆ ਮਨਾ ਤੂੰ ਉਹਦੀ ਓਟ ਗਹੀਜੈ ਤੋਂ ਭਾਵ ਫੜਨਾ ਕਰ। ਪਰਮਾਤਮਾ ਸਰਬ ਵਿਆਪਕ ਹੀ ਹੈ, ਇਸ ਕਰਕੇ ਉਹਦੀ ਓਟ ਨੂੰ ਗ੍ਰਹਿਣ ਕਰ। ਤੂੰ ਜਿਨ ਧਾਰੇ ਬ੍ਰਹਿਮੰਡ ਖੰਡ ਹਰ, ਤਾਕੋ ਨਾਮ ਜਪੀਜੈ ਰੇ ਰਹਾਓ। ਜਿਸ ਹਰੀ ਨੇ ਨੌ ਖੰਡ ਤੇ ਸਾਰੇ ਬ੍ਰਹਿਮੰਡ ਧਾਰੇ ਤੋਂ ਭਾਵ ਬਣਾਏ ਨੇ, ਉਹਦੇ ਨਾਮ ਨੂੰ ਤੂੰ ਜਪਣਾ ਕਰ। ਜਿਨ ਧਾਰੇ ਬ੍ਰਹਿਮੰਡ ਖੰਡ ਹਰ, ਇਹ ਦਿੱਲੀ ਦੀਪਕ ਹੀ ਆ ਹਰ ਇੱਥੇ, ਪਰ ਹਰ ਤੇ ਵਿਸ਼ਰਾਮ ਠੀਕ ਰਹਿੰਦਾ ਇਹਦਾ, ਤਾਂ ਕਿ ਉਹ ਨਾਮ ਜਪੀ ਜਾ ਰਹੇ। ਮਹਾਰਾਜ ਕਹਿੰਦੇ ਉਹਦਾ ਨਾਮ ਜਪਿਆ ਕਰ ਤੇ ਇੱਕ ਕੰਮ ਇਹ ਕਰਿਆ ਕਰ, ਮਨ ਕੀ ਮਤ ਤਿਆਗ ਹਰ ਜਨ ਹੁਕਮ ਬੂਝ ਸੁਖ ਪਾਈ ਆ ਰੇ। ਇੱਕ ਤਾਂ ਇਹ ਕੰਮ ਕਰਿਆ ਕਰਕੇ ਹਰ ਜਨ ਤੋਂ ਭਾਵ ਰੱਬ ਦੇ ਪਿਆਰਿਆਂ ਨਾਲ ਮਿਲ ਕੇ ਆਪਣੇ ਮਨ ਦੀ ਮਤ ਨੂੰ ਪਹਿਲਾਂ ਛੱਡ, ਇਹ ਪਰੇਸ਼ਾਨ ਕਰਦੀ। ਮਨ ਦੀ ਮਤ ਦਾ ਤਿਆਗ ਕਰਕੇ ਜੋ ਗੁਰੂ ਸਾਹਿਬ ਕਹਿੰਦੇ ਨੇ ਉਹ ਫੜ ਗੱਲ, ਜੋ ਪੰਗਤੀਆਂ ਕਹਿੰਦੀਆਂ ਨੇ, ਕੋਸ਼ਿਸ਼ ਕਰਕੇ ਮੈਂ ਆਪਣੀ ਬੁੱਧੀ ਦੀ ਸਿਆਣਪ ਨਾ ਵਰਤਾਂ, ਆਪਣੀ ਮਤ ਨੂੰ ਇੱਕ ਪਾਸੇ ਰੱਖਣਾ। ਇਹਨੂੰ ਕਹਿੰਦੇ ਨੇ ਆਪਣੀ ਮਤ ਨੂੰ ਦੁਰਮਤ, ਇੱਕ ਹੁੰਦੀ ਗੁਰਮਤ, ਦੁਰਮਤ ਦਾ ਤਿਆਗ ਕਰਨਾ ਤੇ ਗੁਰਮਤ ਦਾ ਗ੍ਰਹਿਣ ਕਰਨਾ, ਇਹੀ ਚੀਜ਼ ਵੱਡੀ ਹੈ। ਹੁਕਮ ਬੂਝ ਭਾਣਾ ਮੰਨੋ ਤਾਂ ਸੁੱਖ ਪਾਓਗੇ। ਭਾਣੇ ਅੰਦਰ ਸਾਰਾ ਕੁਛ ਹੈ, ਭਾਣੇ ਅੰਦਰ ਢਲ ਜਾਣਾ ਪੈਂਦਾ। ਜੋ ਪ੍ਰਭ ਕਰੈ ਸੋਈ ਪਲ ਮਨ ਹੋ, ਸੁੱਖ ਦੁੱਖ ਉਹੀ ਤੇ ਆਈ ਆ ਰੇ। ਜੋ ਵਾਹਿਗੁਰੂ ਕਰਦਾ ਉਹਨੂੰ ਭਲਾ ਕਰਕੇ ਮੰਨੋ ਅਤੇ ਸੁੱਖ ਦੁੱਖ ਵਿੱਚ ਉਸੇ ਨੂੰ ਧਿਆਉਣਾ ਕਰੋ। ਇਹ ਨਹੀਂ ਕਿ ਸੁੱਖ ਵਿੱਚ ਤਾਂ ਵਾਹਿਗੁਰੂ ਵਾਹਿਗੁਰੂ ਕੀਤਾ, ਜੇ ਦੁੱਖ ਆ ਗਿਆ ਤਾਂ ਫਿਰ ਹੋਰ ਹੀ ਕਿਸੇ ਕੋਲ ਦੌੜ ਗਏ। ਮਹਾਰਾਜ ਕਹਿੰਦੇ ਸੁੱਖ ਅਤੇ ਦੁੱਖ ਦੇ ਵਿੱਚ ਇੱਕੋ ਹੀ ਬਿਰਤੀ ਰੱਖਣੀ ਹੈ, ਉਸੇ ਦਾ ਹੀ ਧਿਆਨ ਕਰਨਾ। ਕੋਟ ਪਤਤ ਉਧਾਰੇ ਖਿਨਮ ਹੈ, ਕਰਤੇ ਬਾਰ ਨਾ ਲੱਗੈ ਰੇ। ਉਹ ਵਾਹਿਗੁਰੂ ਨੇ ਕਰੋੜਾਂ ਹੀ ਜਿਹੜੇ ਪਤਤ ਸੀ, ਪਾਪੀ ਸੀ, ਇੱਕ ਖਿਨ ਵਿੱਚ ਹੀ ਸੰਸਾਰ ਤੋਂ ਉਤਾਰ ਦਿੱਤੇ ਨੇ। ਕਰਤੇ ਪੁਰਖ ਨੂੰ ਪਾਰ ਕਰਤੇ ਤੋਂ ਭਾਵ ਕਰਦਿਆਂ ਹੋਇਆਂ ਬਾਰ ਹੁੰਦਾ ਦੇਰ ਨਹੀਂ ਲੱਗਦੀ, ਬਾਰ ਦਾ ਅਰਥ ਹੁੰਦਾ ਦੇਰ। ਕੋਟ ਪਤਤ ਉਧਾਰੇ ਖਿਨਮ ਹੈ, ਕਰਤੇ ਬਾਰ ਨਾ ਲੱਗੈ। ਕਰਤੇ ਨੂੰ ਪੁਰਖ ਨੂੰ ਬਾਰ ਹੁੰਦੀ ਦੇਰ ਨਹੀਂ ਲੱਗਦੀ ਪਾਰ ਕਰਨ ਲੱਗਿਆਂ। ਦੀਨ ਦਰਦ ਦੁੱਖ ਭੰਜਨ ਸਵਾਮੀ, ਜਿਸ ਭਾਵੈ ਤਿਸੈ ਨਿਵਾਜੈ ਰੇ। ਉਹ ਸਵਾਮੀ ਪਰਮੇਸ਼ਰ ਗਰੀਬਾਂ ਦੇ ਦੁੱਖ ਜਾਂ ਦਰਦ ਦੇ ਭੰਨਣ ਵਾਲਾ, ਨਾਸ ਕਰਨ ਵਾਲਾ, ਜਿਹਨੂੰ ਭਾਵੇ ਚਾਹੁੰਦਾ, ਭਾਵੈ ਦਾ ਅਰਥ ਚਾਹੁੰਦਾ ਪਰਮਾਤਮਾ, ਉਸੇ ਨੂੰ ਹੀ ਨਿਵਾਜਿਆ ਵਡਿਆਈ ਦੇ ਦਿੰਦਾ। ਇਹ ਉਹਦੀ ਮਰਜ਼ੀ ਹੈ, ਉਹ ਵਡਿਆਈ ਕਿਹਨੂੰ ਦਿੰਦਾ। ਸਭ ਕੋ ਮਾਤ ਪਿਤਾ ਪ੍ਰਤਪਾਲਕ, ਜੀ ਪ੍ਰਾਣ ਸੁਖ ਸਾਗਰ ਰੇ। ਉਹ ਸੁੱਖਾਂ ਦਾ ਸਮੁੰਦਰ ਪਰਮਾਤਮਾ ਸਾਰਿਆਂ ਜੀਆਂ ਨੂੰ ਪ੍ਰਾਣ ਕਲਾ ਬਖਸ਼ਿਸ਼ ਕਰਦਾ। ਸਾਡੇ ਸਰੀਰ ਦੇ ਅੰਦਰ ਜਿੰਨੇ ਪ੍ਰਾਣ ਨੇ ਉਸੇ ਦੇ ਦਿੱਤੇ ਹੋਏ ਨੇ, ਸਵਾਸ ਆਉਂਦਾ ਜਾਂਦਾ ਆਉਂਦਾ ਜਾਂਦਾ, ਤੇ ਫਿਰ ਜਦੋਂ ਸਵਾਸ ਉਹਨੇ ਦਿੱਤੇ ਨੇ ਤਾਂ ਆਪਾਂ ਫਿਰ ਹੋਰ ਕਾਹਨੂੰ ਕਿਹਨੂੰ ਮੱਥਾ ਟੇਕਣਾ। ਸਰੀਰ ਉਹਨੇ ਦਿੱਤਾ, ਜੀਵ ਆਤਮਾ ਉਹਨੇ ਦਿੱਤੀ ਆ, ਸਵਾਸ ਉਹਨੇ ਦਿੱਤੇ ਨੇ, ਧਰਤੀ ਉਹਨੇ ਬਣਾਈ, ਤਾਰੇ ਚੰਦਰਮਾ ਉਹਨੇ ਬਣਾਏ ਨੇ, ਸਮੁੰਦਰ ਉਹਦਾ ਬਣਾਇਆ ਹੋਇਆ, ਫਿਰ ਉਹਨੂੰ ਹੀ ਗੁਰੂ ਮੰਨ ਲਈਏ ਏਡੇ ਵੱਡੇ ਪਰਮਾਤਮਾ ਨੂੰ, ਉਹੀ ਗੁਰੂ ਹੈ ਸਾਡਾ, ਫਿਰ ਹੋਰ ਕਾਹਨੂੰ ਕਿਸੇ ਕੋਲ ਜਾਣਾ ਆਪਾਂ ਨੇ। ਜਦੋਂ ਇੰਨਾ ਵੱਡਾ ਦਾਤਾ ਪਰਮੇਸ਼ਰ ਹੈ, ਸਵਾਸ ਚੱਲਦੇ ਨੇ ਉਹਦੀ ਕਿਰਪਾ ਨਾਲ, ਉਹਦੀ ਕਿਰਪਾ ਨਾਲ ਕਿੰਨਾ ਸੋਹਣਾ ਸਰੀਰ ਬਣਿਆ ਆਪਣਾ, ਫਿਰ ਮਹਾਰਾਜ ਕਹਿੰਦੇ ਹੋਰ ਕਿਸੇ ਨੂੰ ਕਾਹਨੂੰ ਮੰਨਣਾ, ਉਹੀ ਹੈ ਸਾਡਾ ਮਾਲਕ। ਸਭ ਕੋ ਮਾਤ ਪਿਤਾ ਪ੍ਰਤਪਾਲਕ ਜੀ ਪ੍ਰਾਣ ਸੁਖ ਸਾਗਰ ਦੇ, ਉਹ ਸੁਖਾਂ ਦਾ ਸਮੁੰਦਰ ਪਰਮਾਤਮਾ ਸਾਰਿਆਂ ਜੀਆਂ ਨੂੰ ਪ੍ਰਾਣ ਕਲਾ ਦਿੰਦਾ ਅਤੇ ਮਾਤਾ ਪਿਤਾ ਵਾਂਗੂ ਸਾਰਿਆਂ ਦੀ ਪਾਲਣਾ ਕਰਦਾ। ਦੇਂਦੇ ਤੋਟ ਨਾਹੀ ਤਿਸ ਕਰਤੇ ਪੂਰ ਰਹੇ ਰਤਨਾਗਰ ਰੇ, ਉਹ ਕਰਤੇ ਪੁਰਖ ਨੂੰ ਪਦਾਰਥ ਦਿੰਦਿਆਂ ਕਿਸੇ ਚੀਜ਼ ਦੀ ਤੋਟ ਹੀ ਨਹੀਂ ਆਉਂਦੀ, ਕਿਉਂਕਿ ਉਹ ਰਤਨਾ ਦੀ ਖਾਣ ਵਾਹਿਗੁਰੂ ਸਾਰਿਆਂ ਪਦਾਰਥਾਂ ਨਾਲ ਭਰਪੂਰ ਹੋਇਆ ਹੋਇਆ, ਭਰਿਆ ਪਿਆ ਲਬਾ ਲਬ ਕਾਂਢਿਆਂ ਤੱਕ, ਸਾਰਾ ਕੁਝ ਉਹਦੇ ਕੋਲ ਹੈ, ਦੇਣ ਵਾਲਾ ਵੀ ਆਪ ਹੀ ਹੈ। ਆਪਾਂ ਤਾਂ ਉਹਦੇ ਮੰਗਤੇ ਹੋ ਕੇ ਉਹਦੇ ਦਰ ਤੋਂ ਮੰਗਣਾ ਹੈ ਬਸ। ਜਾਚਕ ਜਾਚੈ ਨਾਮ ਤੇਰਾ ਸਵਾਮੀ, ਘੱਟ ਘੱਟ ਅੰਤਰ ਸੋਈ ਰੇ। ਮੈਂ ਜਾਚਕ ਮੰਗਤਾ, ਜਾਚਕ ਦਾ ਭਾਵ ਹੈ ਮੰਗਤਾ, ਮੈਂ ਮੰਗਤਾ ਉਹ ਸਵਾਮੀ ਦੇ ਨਾਮ ਨੂੰ ਮੰਗਦਾ ਹਾਂ। ਉਹ ਸਵਾਮੀ ਸਾਰਿਆਂ ਦਿਲਾਂ ਦਿਲਾਂ ਦੇ ਅੰਦਰ ਵਿਆਪਕ ਹੈ। ਨਾਨਕ ਦਾਸ ਤਾਕੀ ਸਰਨਾਈ, ਜਾਤੇ ਬ੍ਰਿਥਾ ਨਾ ਕੋਈ ਰੇ। ਮਹਾਰਾਜ ਕਥਨ ਕਰਦੇ ਨੇ ਮੈਂ ਦਾਸ ਉਹਦੀ ਸ਼ਰਨ ਪਿਆ, ਜਿਸ ਤੋਂ ਕੋਈ ਵੀ ਬ੍ਰਿਥਾ ਹੁੰਦਾ ਖਾਲੀ ਨਹੀਂ ਜਾਂਦਾ, ਹਰੇਕ ਉਹਦੇ ਕੋਲ ਜਦੋਂ ਆਉਣ ਲੱਗ ਜਾਂਦਾ ਉਹਦੀ ਭਾਵਨਾ ਮੁਤਾਬਕ, ਉਹਦੀ ਸੇਵਾ ਮੁਤਾਬਕ, ਉਹਦੇ ਸਿਮਰਨ ਅਤੇ ਪਾਠ ਕੀਤੇ ਮੁਤਾਬਕ ਉਹਨੂੰ ਦਾਤਾਂ ਦੇਣੀਆਂ ਸ਼ੁਰੂ ਕਰ ਦਿੰਦਾ। 210 ਅੰਕ ਤੇ ਸਤਿਗੁਰੂ ਮਹਾਰਾਜ ਫਰਮਾਉਂਦੇ ਅੱਗੇ ਬਖਸ਼ਿਸ਼ ਕਰਦੇ ਨੇ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ, ਇੱਥੇ ਵੀ ਗੌੜੀ ਦੇ ਥੱਲੇ ਛੋਟਾ ਜਿਹਾ ਏਕਾ ਲਿਖਿਆ ਹੋਇਆ, ਇਹ ਗੌੜੀ ਦੀ ਪਹਿਲੀ ਜਾਤੀ ਆ ਗੌੜੀ ਪੂਰਬੀ। ਪੰਜਵੇਂ ਪਾਤਸ਼ਾਹ ਮਹਾਰਾਜ ਫਰਮਾਉਂਦੇ ਨੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਓਅੰਕਾਰ ਜੋ ਕੇਵਲ ਇੱਕੋ ਇੱਕ ਹੈ, ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ। ਹਰ ਹਰ ਕਬੂ ਨਾ ਮਨੋ ਵਿਸਾਰੇ। ਮਹਾਰਾਜ ਕਹਿੰਦੇ ਭਾਈ ਜਿਹੜਾ ਵਾਹਿਗੁਰੂ ਦਾ ਨਾਂ ਹੈ ਇਹ ਕਦੇ ਵੀ ਨਾ ਮਨ ਚੋਂ ਭੁਲਾਓ, ਹਮੇਸ਼ਾ ਹੀ ਵਾਹਿਗੁਰੂ ਵਾਹਿਗੁਰੂ ਕਰਦੇ ਹੀ ਰਹੋ, ਕਰਦੇ ਹੀ ਰਹੋ, ਅੰਦਰ ਹਿਰਦੇ 'ਚ ਕਰਿਆ ਕਰੋ, ਮੂੰਹ ਦੇ ਨਾਲ ਬੋਲ ਕੇ ਨਹੀਂ ਕਰਨਾ, ਹਿਰਦੇ ਦੇ ਅੰਦਰ ਧਿਆਨ ਧਰ ਕੇ। ਸੋ ਹਿਰਦਾ ਜਿੱਥੇ ਆਪਣੀ ਧੁੰਨੀ ਤੋਂ ਉੱਪਰਲੇ ਪਾਸੇ, ਸੋ 6 ਇੰਚ ਉੱਪਰਲੇ ਪਾਸੇ ਨੂੰ ਹਿਰਦਾ ਸਥਾਨ ਹੈ, ਇਹਨੂੰ ਕਾਲਜਾ ਕਹਿੰਦੇ ਨੇ। ਇਸ ਸਥਾਨ ਦੇ ਉੱਤੇ ਧਿਆਨ ਧਰ ਕੇ ਵਾਹਿਗੁਰੂ ਵਾਹਿਗੁਰੂ ਹਿਰਦੇ ਦੇ ਅੰਦਰ ਹੀ ਕਰੀ ਜਾਣਾ, ਬਾਹਰ ਨਹੀਂ ਆਵਾਜ਼ ਕੱਢਣੀ। ਸਤਿਗੁਰੂ ਕਹਿੰਦੇ ਹਿਰਦੇ ਦੇ ਅੰਦਰ ਜਿਉਂ ਐਂ ਜਿਵੇਂ ਬੀਜ ਬੀਜੀਏ, ਮਿੱਟੀ ਦੇ ਵਿੱਚ ਬੀਜ ਬੀਜਦੀਏ ਤਾਂ ਉੱਗ ਜਾਂਦਾ, ਜੇ ਬੀਜ ਬਾਹਰ ਰੱਖ ਦਈਏ ਧਰਤੀ 'ਤੇ ਤਾਂ ਪੰਛੀ ਚੁੱਕ ਕੇ ਲੈ ਜਾਂਦੇ ਉਹਨੂੰ, ਇਸ ਕਰਕੇ ਉਹ ਬੀਜ ਉੱਗਦਾ ਨਹੀਂ ਹੈ। ਤਾਂ ਸਤਿਗੁਰੂ ਕਹਿੰਦੇ ਨੇ ਗੁਪਤ ਰੂਪ 'ਚ ਹਿਰਦੇ ਦੇ ਅੰਦਰ ਜਾਪੋ ਧਿਆਨ ਧਰ ਕੇ। ਈਹਾਂ ਊਹਾਂ ਸਰਬ ਸੁਖਦਾਤਾ ਸਗਲ ਘਟਾਂ ਪ੍ਰਤਪਾਰੇ ਰਹਾਓ। ਉਹ ਈਹਾਂ ਊਹਾਂ ਲੋਕ ਅਤੇ ਪਰਲੋਕ ਦੇ ਸਾਰਿਆਂ ਸੁੱਖਾਂ ਦਾ ਦਾਤਾ ਹੈ ਅਤੇ ਸਾਰਿਆਂ ਸਰੀਰਾਂ ਦੀ ਪਾਲਣਾ ਕਰਦਾ ਵਾਹਿਗੁਰੂ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਮਹਾਂ ਕਸ਼ਟ ਕਟੈ ਖਿਨ ਭੀਤਰ ਰਸਨਾ ਨਾਮ ਚਿਤਾਰੇ। ਜੋ ਰਸਨਾ ਨਾਲ ਵਾਹਿਗੁਰੂ ਨੂੰ ਚਿਤਾਰਦਾ ਉਹਦੇ ਜਿਹੜੇ ਮਹਾਂ ਕਸ਼ਟ ਹੁੰਦੇ ਨੇ, ਵੱਡੇ ਵੱਡੇ ਦੁੱਖ ਨੇ, ਉਹ ਵਾਹਿਗੁਰੂ ਇੱਕ ਖਿਨ ਵਿੱਚ ਹੀ ਦੂਰ ਕਰ ਦਿੰਦਾ, ਕੱਟ ਹੀ ਦਿੰਦਾ ਉਹਨਾਂ ਨੂੰ। ਜਿਹੜੇ ਲੋਕ ਸਾਰੇ ਅੱਜ ਕੱਲ੍ਹ ਦੁਖੀ ਨੇ, ਇਹਨੇ ਸਿਮਰਨ ਤੋਂ ਬਿਨਾਂ ਹੀ ਨੇ ਸਾਰੇ, ਇਹ ਥਾਂ ਥਾਂ ਭਟਕਦੇ ਭਜਦੇ, ਇੰਨੇ ਇੰਨੇ ਪੈਸੇ ਖਰਚ ਕਰਦੇ ਨੇ ਫਲਾਣੇ ਥਾਂ ਤੋਂ ਮੇਰਾ ਦੁੱਖ ਕੱਟਿਆ ਜਾਵੇ, ਕੱਟਦਾ ਤਾਂ ਕੋਈ ਵੀ ਨਹੀਂ ਹੈ। ਜੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ ਤਾਂ ਇਹਨਾਂ ਦਾ ਬਚਨ ਵੀ ਮੰਨੀਏ। ਸਤਿਗੁਰੂ ਕਹਿੰਦੇ ਫੇ ਰਸਨਾ ਨਾਲ ਵਾਹਿਗੁਰੂ 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 ਕਰੀ ਜਾਓ ਬੈਠ ਕੇ, ਅਤੇ ਕਸ਼ਟ ਸਾਰੇ ਵਾਹਿਗੁਰੂ ਨੇ ਕੱਟ ਦੇਣੇ ਹੁੰਦੇ ਨੇ। ਇਹ ਗੱਲ ਆਪਾਂ ਵਿਚਾਰ ਕੇ ਦੇਖੀ ਵੀ ਆਪਾਂ ਕਦੇ ਵੀ 2 ਮਿੰਟ 5 ਮਿੰਟ ਤੋਂ ਵੱਧ ਸਿਮਰਨ, ਉਹ ਵੀ ਬਹੁਤ ਘੱਟ ਵਿਅਕਤੀਆਂ ਨੇ ਕੀਤਾ ਹੋਵੇਗਾ, ਕਦੇ ਟੇਕ ਕੇ 2 ਵਾਰੀ ਵਾਹਿਗੁਰੂ ਨਹੀਂ ਕਹਿੰਦਾ ਕੋਈ। ਜਦੋਂ ਸਾਰੀ ਜ਼ਿੰਦਗੀ ਹੁਣ ਆਪਾਂ ਨਹੀਂ ਕਿਹਾ ਤਾਂ ਹੁਣ ਉਹ ਪ੍ਰੈਕਟੀਕਲ ਨੂੰ ਕਰਕੇ ਦੇਖ ਲੈਣਾ ਚਾਹੀਦਾ ਆਪਾਂ ਨੂੰ। ਆਪਾਂ ਟੇਕ ਕੇ ਕਿਤੇ ਘੰਟਾ 2 ਘੰਟੇ ਸਿਮਰਨ ਪਿਆਰ ਨਾਲ ਕਰੀਏ ਉਹਦਾ, 6 ਮਹੀਨੇ ਲਗਾਤਾਰ ਕਰਦੇ ਜਾਓ ਕਰਦੇ ਜਾਓ, ਵਾਹਿਗੁਰੂ ਵਾਹਿਗੁਰੂ। ਸਤਿਗੁਰੂ ਕਹਿੰਦੇ ਸਾਰੇ ਕਸ਼ਟ ਮੈਂ ਕੱਟ ਸਕਦਾ ਸਮਰੱਥ। ਜਦੋਂ ਸਰੀਰ ਪਰਮਾਤਮਾ ਨੇ ਬਣਾਇਆ ਤੇ ਸਰੀਰ ਦਾ ਸੰਭਾਲਣ ਹਾਰਾ ਵੀ ਵਾਹਿਗੁਰੂ ਹੀ ਹੈ। ਸਤਿਗੁਰੂ ਕਹਿੰਦੇ ਫਿਰ ਸਰੀਰ ਨੂੰ ਅਸੀਂ ਸਾਰਾ ਕੁਝ ਦੇਣਾ, ਬਣਾਇਆ ਪਰਮਾਤਮਾ ਨੇ, ਜਿਸ ਪਰਮਾਤਮਾ ਨੇ ਸਾਨੂੰ ਰਚਿਆ ਹੈ, ਬਣਾਇਆ ਹੈ, ਸਾਜਿਆ ਹੈ, ਨਵਾਜਿਆ ਹੈ, ਸਭ ਕੁਝ ਦਿੱਤਾ ਹੈ, ਉਹਦੀ ਕਿਰਪਾ ਨਾਲ ਫਿਰ ਸਰੀਰ ਠੀਕ ਵੀ ਰਹਿੰਦਾ, ਅਰੋਗ ਵੀ ਰਹਿੰਦਾ। ਮਹਾਰਾਜ ਕਹਿੰਦੇ ਪਰਮੇਸ਼ੁਰ ਤੇ ਭੁੱਲਿਆ ਵਿਆਪਨ ਸਭੇ ਰੋਗ। ਜਦੋਂ ਰਸਨਾ ਦੇ ਨਾਲ ਆਪਾਂ ਨਾਮ ਨੂੰ ਯਾਦ ਕਰਦੇ ਹਾਂ, ਜਪਦੇ ਹਾਂ, ਕੰਨਾਂ ਨਾਲ ਸੁਣ ਕੇ ਅੰਦਰ ਨੂੰ ਲੈ ਕੇ ਜਾਣਾ ਨਾਮ ਨੂੰ, ਸੀਤਲ ਸਾਂਤ ਸੁਖ ਹਰ ਸਰਣੀ ਜਲਤੀ ਅਗਨ ਨਿਵਾਰ, ਤਾਂ ਹਰੀ ਪਰਮਾਤਮਾ ਦੀ ਸ਼ਰਨ ਗ੍ਰਹਿਣ ਕਰਨ ਨਾਲ ਮਨ ਨੂੰ ਸੀਤਲ ਕਰਨ ਵਾਲਾ ਸ਼ਾਂਤੀ ਸੁਖ ਹੁੰਦਾ। ਨਾਮ ਨੇ ਸ਼ਾਂਤੀ ਦੇਣੀ ਮਨ ਨੂੰ, ਅਤੇ ਉਹ ਵਾਹਿਗੁਰੂ ਜਲਤੀ ਹੁੰਦਾ, ਪ੍ਰਜਵਲਿਤ ਬਲਦੀ ਹੋਈ ਤ੍ਰਿਸ਼ਨਾ ਅਗਨੀ ਨੂੰ ਖਤਮ ਕਰ ਦਿੰਦਾ ਮਨ ਦੀ ਜਿਹੜੀ ਕਾਹਲ ਹੈ ਅੱਗ ਕਰਕੇ। ਜਿਵੇਂ ਧੂੰਏ ਵਾਲਾ ਇੰਜਣ ਹੁੰਦਾ ਸੀ ਪਹਿਲਾਂ, ਉਹ 'ਚ ਜਿੰਨੇ ਕੋਲੇ ਪਾ ਦਿਓ ਉਨਾ ਹੀ ਭੱਜੀ ਜਾਂਦਾ ਸੀ, ਅਤੇ ਕੋਲੇ ਪਾਉਣੇ ਬੰਦ ਕਰ ਦਿਓ ਅੱਗ ਠੰਡੀ ਹੋ ਜਾਵੇ ਤਾਂ ਇੰਜਣ ਖੜ ਜੂਗਾ, ਬਸ ਭਾਫ਼ ਨਾਲ ਹੀ ਚੱਲਦਾ ਸੀ। ਕੋਲੇ ਇੱਧਰ ਭੱਠੀ 'ਚ ਪਾਉਂਦੇ ਨੇ, ਪਾਣੀ ਉੱਬਲ ਕੇ ਉਹਦੀ ਭਾਫ਼ ਬਣ ਕੇ ਉਹ ਭਾਫ਼ ਇੰਜਣ ਨੂੰ ਚਲਾਉਂਦੀ ਸੀ। ਇਸੇ ਤਰ੍ਹਾਂ ਸਾਡੇ ਅੰਦਰ ਤ੍ਰਿਸ਼ਨਾ ਦੀ ਅੱਗ, ਕਾਮ ਕ੍ਰੋਧ ਦੀ ਅੱਗ, ਵਿਸ਼ਿਆਂ ਦੀ ਅੱਗ, ਈਰਖਾ ਦੀ ਅੱਗ ਅੰਦਰ ਬਲਦੀ ਹੈ। ਇਹਦੇ ਨਾਲ ਫਿਰ ਸਾਡੇ ਅੰਦਰ ਭਾਫ਼ ਬਣਦੀ ਹੈ ਜਿਹੜੀ ਵਾਸ਼ਨਾ ਦੀ, ਉਹ ਭਾਫ਼ ਹੀ ਲਈ ਫਿਰਦੀ ਸਾਨੂੰ ਸਾਰਿਆਂ ਨੂੰ, ਭਜਾਈ ਹੀ ਫਿਰਦੀ। ਸਾਰੀ ਦੁਨੀਆ ਜਿਹੜੀ ਦੌੜੀ ਫਿਰਦੀ, ਇਸੇ ਕਰਕੇ ਦੌੜੀ ਫਿਰਦੀ ਆ। ਸਤਿਗੁਰੂ ਕਹਿੰਦੇ ਜੇ ਆਪਣੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਨੂੰ ਮੇਟ ਲਵੇ, ਯਕੀਨ ਕਰੇ ਪਰਮਾਤਮਾ ਦੇ ਬਾਹਲਾ ਨਾ ਭੱਜੇ, ਸਿਮਰਨ ਵਾਲੇ ਪਾਸੇ ਤੁਰ ਪਵੇ, ਤਾਂ ਸ਼ਾਂਤੀ ਹੋ ਸਕਦੀ। ਕਿਉਂਕਿ ਤ੍ਰਿਸ਼ਨਾ ਦੀ ਅੱਗ ਹੀ ਤੇਰੇ ਸਰੀਰ ਨੂੰ ਸਾੜ ਰਹੀ, ਉਹਦੇ ਸੜਨੇ ਕਰਕੇ ਹੀ ਰੋਗ ਪੈਦਾ ਹੁੰਦੇ ਨੇ। ਹਉਮੈ ਦੀ ਅਗਨੀ ਹੈ, ਹਉਮੈ ਦੀਰਘ ਰੋਗ ਹੈ, ਦਾਰੂ ਪੀ ਸਮਾਏ, ਗਰਭ ਕੁੰਡ ਨਰਕ ਤੇ ਰੱਖ ਹੈ, ਪਵਜਲ ਪਾਰੇ ਉਤਾਰੇ। ਅੱਗ ਦਾ ਕੁੰਡ ਤਲਾਓ ਜੋ ਹੈ ਨਾ ਮਾਤਾ ਦਾ ਉਦਰ, ਜਦੋਂ ਜੀਵ ਮਾਤਾ ਦੇ ਉਦਰ ਵਿੱਚ ਹੁੰਦਾ ਤੇ ਉਸ ਤੋਂ ਤੇ ਅਨੇਕਾਂ ਨਰਕਾਂ ਤੋਂ ਪਰਮਾਤਮਾ ਰੱਖ ਲੈਂਦਾ ਬੰਦੇ ਨੂੰ, ਅਤੇ ਸੰਸਾਰ ਸਮੁੰਦਰ ਤੋਂ ਪਾਰ ਉਤਾਰਦਾ ਹੈ। ਕਿਉਂਕਿ ਪਰਮਾਤਮਾ ਦਾ ਕੰਮ ਸਾਰਾ ਨਿਗਾਹ ਨਾਲ ਹੀ ਕਰ ਦੇਣਾ, ਉਹਨਾਂ ਦਾ ਕੰਮ ਕਿਰਪਾ ਦ੍ਰਿਸ਼ਟੀ ਨਾਲ ਹੀ ਹੋ ਜਾਂਦਾ। ਬਹੁਤੇ ਲੋਕਾਂ ਤੋਂ ਇਹ ਵੀ ਨਹੀਂ ਪਤਾ ਵਿਚਾਰਿਆਂ ਨੂੰ ਕਿਰਪਾ ਦ੍ਰਿਸ਼ਟੀ ਕੀ ਹੁੰਦੀ ਹੈ, ਉਹ ਦੇਖਦੇ ਕਿਵੇਂ ਨੇ, ਉਹ ਕਿਰਪਾ ਕਿਵੇਂ ਕਰਦੇ ਨੇ, ਕਥਾ 'ਚ ਗੱਲ ਕੋਈ ਹੋਰ ਬੋਲਦੇ, ਉਹਨਾਂ ਦੀ ਸਮਝ ਹੀ ਨਹੀਂ ਲੱਗਦੀ। ਮੈਂ ਤਾਂ ਕਿਹਾ ਵੀ ਜਦੋਂ ਕਿਰਪਾ ਦ੍ਰਿਸ਼ਟੀ ਕਰਦੇ ਨੇ ਤਾਂ ਉਹ ਜੋ ਮਰਜ਼ੀ ਕਰ ਸਕਦੇ ਨੇ, ਤਾਂ ਉਹ ਗੱਲ ਦਾ ਕੁਛ ਹੋਰ ਹੀ ਅਰਥ ਕੱਢ ਲੈਣਾ ਵੀ ਮਹਾਰਾਜ ਪਤਾ ਅੱਖਾਂ ਨਾਲ ਕੀ ਕਰਦੇ ਨੇ। ਉਹਨਾਂ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ, ਬ੍ਰਹਮ ਗਿਆਨੀ ਦੀ ਦ੍ਰਿਸ਼ਟੀ 'ਚੋਂ ਜੇ ਅੰਮ੍ਰਿਤ ਵਰਸਦਾ ਤਾਂ ਪਰਮਾਤਮਾ ਤਾਂ ਬ੍ਰਹਮ ਗਿਆਨ ਦੇਣ ਵਾਲਾ ਬ੍ਰਹਮ ਹੈ, ਅਤੇ ਬ੍ਰਹਮ ਦੇ ਵਿੱਚੋਂ ਤਾਂ ਕਿਰਪਾ ਹੀ ਕਿਰਪਾ ਵਰਦੀ ਹੈ, ਕਿਰਪਾ ਹੀ ਕਿਰਪਾ ਵਰਦੀ ਹੈ। ਇਸ ਕਰਕੇ ਗੱਲ ਨੂੰ ਆਪ ਅਭਿਆਸ ਕਰਕੇ ਦੇਖਣਾ ਚਾਹੀਦਾ, ਜੇ ਨਹੀਂ ਸਮਝ ਲੱਗਦੀ ਤਾਂ ਬੰਦੇ ਨੂੰ ਪੁੱਛ ਲੈਣਾ ਚਾਹੀਦਾ ਵੀ ਇਹ ਕਿਰਪਾ ਦ੍ਰਿਸ਼ਟੀ ਹੁੰਦੀ ਕਿਵੇਂ ਹੈ। ਚਰਨ ਕਮਲ ਆਰਾਧਤ ਮਨ ਮਹਿ ਜਮ ਕੀ ਤ੍ਰਾਸ ਵਿਦਾਰੇ, ਜੋ ਪੁਰਸ਼ ਮਨ ਦੇ ਵਿੱਚ ਉਹਦੇ ਚਰਨਾਂ ਕਮਲਾਂ ਨੂੰ ਆਰਾਧਦੇ ਨੇ, ਵਾਹਿਗੁਰੂ ਵਾਹਿਗੁਰੂ ਕਰਦੇ ਨੇ, ਉਹਨਾਂ ਦੇ ਮਨ ਵਿੱਚੋਂ ਜਮਾਂ ਦੀ ਜਿਹੜੀ ਖੌਫਤ ਆਈ ਸੀ, ਉਹ ਡਰ ਸੀ, ਨਾਸ ਹੋ ਗਿਆ। ਕਿਉਂਕਿ ਉਹਨਾਂ ਨੇ ਭਗਤੀ ਕੀਤੀ, ਕਮਾਈ ਕੀਤੀ, ਜਮਾਂ ਦਾ ਡਰ ਦੂਰ ਕਰ ਦਿੱਤਾ ਮਹਾਰਾਜ ਨੇ। ਪੂਰਨ ਪਾਰ ਬ੍ਰਹਮ ਪਰਮੇਸ਼ਰ ਉੱਚਾ ਅਗਮ ਪਾਰੇ, ਉਹ ਪਾਰ ਬ੍ਰਹਮ ਪਰਮੇਸ਼ਰ ਸਾਰਿਆਂ ਵਿੱਚ ਹੀ ਵਿਆਪਕ ਹੈ, ਸਭਨਾਂ ਤੋਂ ਉੱਚਾ ਹੈ। ਅਗਮ ਹੁੰਦਾ ਮਨ ਦੀ ਪਹੁੰਚ ਤੋਂ ਪਰੇ ਹੈ, ਅਪਾਰੇ ਹੁੰਦਾ ਪਾਰਾਵਾਰ ਤੋਂ ਰਹਿਤ ਹੈ, ਉਹ ਆਰ ਪਾਰ ਨਹੀਂ ਹੈ ਉਹਦਾ ਕੋਈ। ਗੁਣ ਗਾਵਤ ਧਿਆਵਤ ਸੁਖ ਸਾਗਰ ਜੂਏ ਜਨਮ ਨਾ ਹਾਰੇ, ਜਿਹੜਾ ਕੋਈ ਬੰਦਾ ਉਹ ਸੁੱਖਾਂ ਦੇ ਸਮੁੰਦਰ ਪਰਮੇਸ਼ਰ ਦੇ ਗੁਣ ਗਾਉਂਦਾ ਹੈ ਅਤੇ ਉਹਦੇ ਨਾਮਾਂ ਨੂੰ ਧਿਆਉਂਦਾ ਹੈ, ਉਹ ਬੰਦਾ ਇਸ ਛਲ ਰੂਪ ਸੰਸਾਰ ਵਿੱਚ ਆਪਣੇ ਮਨੁੱਖ ਜਨ ਰੂਪੀ ਬਾਜੀ ਨੂੰ ਫਿਰ ਹਾਰ ਜਾਂਦਾ ਹੈ। ਤੋ ਗੁਣ ਜਿਹੜਾ ਗੁਣ ਗਾਉਂਦਾ ਧਿਆਵਤ ਸੁੱਖ ਸਾਗਰ ਜੂਏ ਜਨਮ ਨਾ ਹਾਰੇ, ਜਿਹੜਾ ਨਹੀਂ ਧਿਆਉਂਦਾ ਉਹ ਹਾਰ ਜਾਂਦਾ, ਜਿਹੜਾ ਧਿਆ ਲੈਂਦਾ ਹੈ ਉਹ ਫਿਰ ਜਨਮ ਨਹੀਂ ਹਾਰਦਾ, ਆਪਣਾ ਜਨਮ ਨੂੰ ਜਿੱਤ ਕੇ ਜਾਂਦਾ। ਜਨਮ ਜਿੱਤਣ ਦਾ ਮਤਲਬ ਹੈ ਉਹ ਪਰਮਾਤਮਾ ਦੀ ਪ੍ਰਾਪਤੀ ਕਰ ਲੈਂਦਾ। ਕਾਮ ਏ ਕ੍ਰੋਧ ਏ ਲੋਭ ਏ ਮੋਹ ਮਨ ਲੀਨੋ ਨਿਰਗੁਣ ਕੇ ਦਾਤਾਰੇ, ਇਹ ਗੁਣਾਂ ਤੋਂ ਹੀਣਿਆਂ ਦੇ ਦਾਤੇ ਵਾਹਿਗੁਰੂ। ਇਹ ਨਿਰਗੁਣ ਦਾ ਅਰਥ ਇੱਥੇ ਹੈ ਗੁਣਾਂ ਤੋਂ ਜਿਹੜੇ ਹੀਣੇ ਬੰਦੇ ਨੇ, ਉਹਨਾਂ ਦਾ ਦਾਤਾ ਵਾਹਿਗੁਰੂ ਹੈ। ਕਾਮ ਕ੍ਰੋਹ ਲੋਭ ਮੋਹ ਹੰਕਾਰ ਆਦਿਕਾਂ ਵਿੱਚ ਮੇਰਾ ਮਨ ਮਹਾਰਾਜ ਜ਼ਿਆਦਾ ਹੀ ਕੁਛ ਲੀਨ ਹੋਇਆ ਪਿਆ। ਰਾਤ ਦਿਨ ਕਾਮ ਕ੍ਰੋਧ ਹੀ ਫੁਰੀ ਜਾਂਦੇ ਨੇ ਮਨ ਚ। ਕਰ ਕਿਰਪਾ ਆਪਣੋ ਨਾਮ ਦੀਜੈ ਨਾਨਕ ਸਦਬਲਿਹਾਰ। ਮਹਾਰਾਜ ਕਥਨ ਕਰਦੇ ਨੇ ਵਾਹਿਗੁਰੂ ਕਿਰਪਾ ਕਰਕੇ ਮੈਨੂੰ ਆਪਣਾ ਨਾਮ ਦਾਨ ਦੇ ਦਿਓ, ਮੈਂ ਆਪ ਜੀ ਤੋਂ ਸਦਾ ਹੀ ਬਲਿਹਾਰ ਜਾਂਦਾ, ਸਦਾ ਹੀ ਕੁਰਬਾਨ ਜਾਂਦਾ ਆਪ ਜੀ ਤੋਂ।